एक ओंकार सतनाम करता पुरख निर्भउ निर्वैर अकाल मूरत अजूनी सैभं गुरप्रसाद जप आदि सच जुगाद सच है पी सच नानक हुसी पी सच चक्र चिहन अर बरन जात अर पात नहन जहे रूप रंग अर रेख पेख को कह न सकत कहे अचल मूर्त अनुभव प्रकाश अमितोज तिहिजै कोट इंद्र इंद्राण साहे साहान गणिजै त्रिभवन महीप सुर नर असुर नेत नेत बन त्रिण कहत स्वय सर्वनाम कथै कवन कर्म नाम वर्णत सुमत स्वय सर्वनाम कथै कवन कर्म नाम वर्णत सुमत वाहिगुरु जी का खालसा वाहिगुरु जी की फतेह। सतगुरु पातशाह जी की साझी नवाजी हुई सन्मान योग साध संगत जीओ गुरु साहिब जी दे दरबार अंदर आसा दी वार जी दे कीर्तन की संपूर्णता हुई है। इस तों उपरंत हर रोज़ दे निजम अनुसार पावन पवित्र श्री मुख वाक की कथा व्याख्या का समा होया है। अज दे पवित्र फुरमान धन गुरु ग्रंथ साहिब महाराज पातशाह जी दे 735 नंबर अंग उपर सुशोभित श्री गुरु रामदास साहिब पातशाह जी का सूही राग विच उचारण किया होया शब्द प्राप्त होया है। धन धन रामदास गुर जिन सिरिया तिने सवारिया पूरी होई करा मात आप सिरजन हारै धारिया सिखी अतै संगती पार ब्रह्म कर नमस्कारिया अटल अथाह अतोल तू तेरा अंत न पारा वारिया जिन्नी तू सेविया भाओ कर से तुद पार उतारिया लभ लोभ काम क्रोध मोह मार कढे तुद सा परवारिया धन सो तेरा थान है सच तेरा पै सुकारिया नानक तू लहना तू है गुर अमृत तू विचारिया गुर डिठा ता मन साधारिया। ऐसे दीन दयाल सतगुरु श्री गुरु रामदास साहिब पातशाह जी उपदेश बख्शिश करके जगत नूं सिख्या बख्शिश कर रहे हैं। प्रेम नाल सतगुरां नूं सीस झुकाउंदे होए गज के बुलाइए जी सतनाम श्री वाहिगुरु जी सूही महला चौथा जिनकै अंतर वसया मेरा हर हर तिनके सब रोग गवाए। पातशाह फरमाउंदे ने जिन्हां दे हिरदे दे विच परमात्मा दा नाम वस जांदा है उन्हां दे संपूर्ण ही रोग खत्म हो जांदे ने उह तंदुरुस्त हो जांदे ने। आत्मा दे रोग अलग होया करदे है शरीर दे रोग अलग होया करदे है। पातशाह जी फरमाउंदे ने ये दोनों तरह के ही रोग खत्म हो जाते हैं जे परमात्मा का नाम हिरदे विच वस जाएगा। जो वसदा है कि इसका मतलब हुंदा है उस घर के उत्ते उसका वो कब्जा हुंदा है उस घर का मालक उतने समय वास्ते उही हुंदा है। इंसान के मानसिकता के अंदर परमात्मा का नाम तो बहुत औखा वसदा है पर बाकी बहुत कुछ सहज सुभाविक ही वस रहा है और उन्हां दा मनुख दे उपर कब्जा भी है। मनुख दे मन उपर कब्जा है बिरती बुद्ध और शरीर दे उपर भी कब्जा है और मुख रूप दे विच मनुख दे अंदर जिस चीज़ ने वासा कीता होया है वो हंकार है। ਹਉਮੈ ਹੈ। ਗੁਰੂ ਸਾਹਿਬ ਜੀ ਨੇ ਬਾਣੀ ਅੰਦਰ ਨਿਰਣਾ ਕੀਤਾ ਹੈ ਕਿ ਇਹ ਹੰਕਾਰ ਇੱਕ ਰੋਗ ਹੈ ਔਰ ਬੜਾ ਵੱਡਾ ਦੀਰਘ ਰੋਗ ਹੈ, ਗਹਿਰਾ ਰੋਗ ਹੈ। ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਹਉਮੈ ਦਾ ਰੋਗ ਮੰਨ ਲਓ ਜਿਸ ਤਰ੍ਹਾਂ ਮਨੁੱਖ ਦੇ ਹਿੱਸੇ ਹੀ ਆ ਗਿਆ ਹੋਵੇ, ਕਿਉਂਕਿ ਜਦ ਪਰਮਾਤਮਾ ਅਕਾਲ ਪੁਰਖ ਦੀ ਸਾਜੀ ਹੋਈ 84 ਲੱਖ ਸ੍ਰਿਸ਼ਟੀ ਦਾ ਗੁਰੂ ਸਾਹਿਬ ਜ਼ਿਕਰ ਕਰਦੇ ਨੇ, ਉਦੋਂ ਇਸ 84 ਲੱਖ ਜੂਨ ਵਿੱਚੋਂ ਹੋਰਨਾਂ ਵੀ ਬਹੁਤ ਸਾਰੀਆਂ ਜੂਨਾਂ ਦੇ ਸੁਭਾਅ ਦਾ ਜ਼ਿਕਰ ਕਰਦੇ ਨੇ। ਤੋ ਉਹ ਪਾਤਸ਼ਾਹ ਜੀ ਇਸ ਤਰ੍ਹਾਂ ਨਿਰਣਾ ਦਿੰਦੇ ਹੋਏ ਇਹ ਫਰਮਾਉਂਦੇ ਨੇ ਕਿ ਹਉਮੈ ਦਾ ਰੋਗ ਇਹ ਮਨੁੱਖ ਦੇ ਹੀ ਪੱਲੇ ਪੈ ਗਿਆ ਹੋਇਆ ਹੈ, ਸਭ ਤੋਂ ਵੱਧ ਹਉਮੈ ਮਨੁੱਖ ਨੂੰ ਹੈ। ਗੁਰੂ ਸਾਹਿਬ ਦਾ ਫਰਮਾਨ ਹੈ, ਹਉਮੈ ਰੋਗ ਮਨੁੱਖ ਕਉ ਦੀਨਾ, ਕਾਮ ਰੋਗ ਮੈਗਲ ਬਸ ਲੀਨਾ, ਦ੍ਰਿਸ਼ਟ ਰੋਗ ਪਚ ਮੋਏ ਪਤੰਗਾ। ਦ੍ਰਿਸ਼ਟੀ ਦਾ ਦੇਖਣ ਦਾ ਰੋਗ ਗੁਰੂ ਸਾਹਿਬ ਨੇ ਪਤੰਗਿਆਂ ਦੇ ਹਿੱਸੇ ਦੱਸਿਆ ਹੈ ਕਿ ਇਹਨਾਂ ਦੇ ਹਿੱਸੇ ਆਇਆ, ਦੇਖ ਕੇ ਕਿਸੇ ਛਮਾ ਬਲਦੀ ਹੋਈ ਨੂੰ ਇਹ ਦੇਖ ਕੇ ਇਹ ਜਾ ਕੇ ਉੱਥੇ ਆਪਣੀ ਅਹੁਤੀ ਦੇ ਦਿੰਦੇ ਹੈ, ਇਹਨਾਂ ਦੀ ਮੌਤ ਹੋ ਜਾਂਦੀ ਹੈ, ਪਰ ਇਹ ਰੋਗ ਇਹਨਾਂ ਦਾ ਉਤਰਦਾ ਨਹੀਂ। ਦ੍ਰਿਸ਼ਟ ਰੋਗ ਪਚ ਮੋਏ ਪਤੰਗਾ, ਨਾਦ ਰੋਗ ਖੱਪ ਗਏ ਕੁਰੰਗਾ। ਹਰਨ ਦੇ ਜਿੰਮੇ ਹਿਰਨ ਦੇ ਹਿੱਸੇ, ਕਹਿੰਦੇ ਨੇ ਇੱਕ ਘੰਡੇ ਹੇੜੇ ਦੇ ਸ਼ਬਦ ਦੀ ਆਵਾਜ਼ ਹੁੰਦੀ ਹੈ, ਉਹ ਹਿੱਸੇ ਆਈ ਹੋਈ ਉਸਨੂੰ ਸੁਣਨ ਦੇ ਵਾਸਤੇ ਇਹ ਵੀ ਆਪਣੀ ਮੌਤ ਕਰਵਾ ਲੈਂਦਾ, ਸ਼ਿਕਾਰੀ ਇਸ ਨੂੰ ਪਕੜ ਲੈਂਦੇ ਹੈ ਉਹ ਆਵਾਜ਼ ਸੁਣਾ ਕੇ, ਪਰ ਇਹਦੀ ਆਦਤ ਨਹੀਂ ਜਾਂਦੀ। ਗੁਰੂ ਸਾਹਿਬ ਕਹਿੰਦੇ ਉਹਨੂੰ ਇਹ ਸੁਣਨ ਦਾ ਰੋਗ ਇਹ ਲੱਗਾ ਹੋਇਆ ਹੈ। ਤੋ ਪਾਤਸ਼ਾਹ ਫਰਮਾਉਂਦੇ ਨਾਦ ਰੋਗ ਖੱਪ ਗਏ ਕੁਰੰਗਾ, ਫਿਰ ਅੱਗੇ ਰਹਾਉ ਦੀਆਂ ਪੰਕਤੀਆਂ ਦੱਸਦੇ ਕਿ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜੋ ਜੋ ਵੀ ਧਰਤੀ 'ਤੇ ਦਿਸ ਰਿਹਾ, ਪਾਤਸ਼ਾਹ ਫਰਮਾਉਂਦੇ ਸਾਰਾ ਹੀ ਜਗਤ ਕਿਸੇ ਨਾ ਕਿਸੇ ਕਾਰਨ ਕਰਕੇ ਜ਼ਰੂਰ ਰੋਗੀ ਹੈ। ਤੋ ਜੇ ਕੋਈ ਰੋਗ ਤੋਂ ਅਰੋਗ ਹੈ, ਰਹਿਤ ਹੈ, ਤਾਂ ਉਹ ਮੇਰਾ ਸੱਚਾ ਸਤਿਗੁਰੂ ਹੈ ਜੋ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਜੋਗੀ ਹੈ। ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇਸ ਤੋਂ ਅੱਗੇ ਹੋਰ ਵੀ ਪਾਤਸ਼ਾਹ ਫਰਮਾਉਂਦੇ ਨੇ, ਜਿਹਵਾ ਰੋਗ ਮੀਨ ਗ੍ਰਸਤਿਆਨੋ, ਮਛਲੀ ਦੇ ਹਿੱਸੇ, ਪਾਤਸ਼ਾਹ ਨੇ ਕਿਹਾ ਉਸਨੂੰ ਜਿਹਵਾ ਦੇ ਸਵਾਦ ਦਾ ਰੋਗ। ਤੋ ਉਹ ਸ਼ਿਕਾਰੀ ਉਸਨੂੰ ਥੋੜ੍ਹਾ ਜਿਹਾ ਮਾਸ ਦਾ ਟੁਕੜਾ ਜਾਂ ਆਟੇ ਦਾ ਟੁਕੜਾ ਲਗਾ ਕੇ ਪਾਣੀ ਵਿੱਚ ਡੁਬੋ ਕੇ ਉਸਨੂੰ ਪਕੜ ਲੈਂਦੇ, ਉਹਦੀ ਮੌਤ ਬਾਅਦ ਵਿੱਚ ਹੋ ਜਾਂਦੀ। ਇਸ ਰੋਗ ਦਾ ਸਦਕਾ ਉਹ ਮਾਰੀ ਜਾਂਦੀ ਹੈ। ਜਿਹਵਾ ਰੋਗ ਮੀਨ ਗ੍ਰਸਿਆਨੋ, ਬਾਸਨ ਰੋਗ ਭਵਰ ਬਿਨ ਸਾਨੂੰ, ਵਾਸ਼ਨਾ ਲੈਣ ਦਾ, ਸੁਗੰਧੀ ਲੈਣ ਦਾ ਰੋਗ ਭਵਰੇ ਨੂੰ ਹੈ। ਫੁੱਲ ਵਿੱਚ ਬੈਠਾ ਹੋਇਆ ਉੱਠਦਾ ਹੀ ਨਹੀਂ, ਸ਼ਾਮ ਵੇਲੇ ਫੁੱਲ ਦੀਆਂ ਪੱਤੀਆਂ ਬੰਦ ਹੋ ਜਾਂਦੀਆਂ, ਸਵੇਰ ਵੇਲੇ ਫੁੱਲ ਤੋੜਨ ਵਾਲਾ ਵਿੱਚੇ ਹੀ ਉਸਨੂੰ ਵੀ ਲੈ ਜਾਂਦਾ ਹੈ, ਜਿੱਥੇ ਫੁੱਲਾਂ ਦਾ ਅਰਕ ਨਿਕਲਦਾ ਵਿੱਚੇ ਹੀ ਭਵਰੇ ਦਾ ਅਰਕ ਨਿਕਲ ਜਾਂਦਾ, ਉਹ ਵੀ ਮਰ ਜਾਂਦਾ। ਇਹ ਸਤਿਗੁਰਾਂ ਨੇ ਨਿਰਣੇ ਦਿੱਤੇ ਹੋਏ ਬਾਣੀ ਦੇ ਅੰਦਰ। ਪਾਤਸ਼ਾਹ ਫਰਮਾਉਂਦੇ ਬਾਸਨ ਰੋਗ ਭਵਰ ਬਿਨ ਸਾਨੂੰ, ਹੇਤ ਰੋਗ ਕਾ ਸਗਲ ਸੰਸਾਰਾ, ਤ੍ਰਿਬਧ ਰੋਗ ਮਹਿ ਬਧੇ ਬਿਕਾਰਾ। ਪਾਤਸ਼ਾਹ ਫਰਮਾਉਂਦੇ ਹੇਤ ਦਾ ਅਰਥ ਹੈ ਮੋਹ। ਪਾਤਸ਼ਾਹ ਕਹਿੰਦੇ ਮੋਹ ਦਾ ਰੋਗ ਸਾਰੇ ਸੰਸਾਰ ਨੂੰ ਹੀ ਚੰਬੜਿਆ ਹੋਇਆ ਹੈ। ਹੇਤ ਰੋਗ ਕਾ ਸਗਲ ਸੰਸਾਰਾ, ਤ੍ਰਿਬਧ ਰੋਗ ਮਹਿ ਬਧੇ ਬਿਕਾਰਾ। ਤ੍ਰਿਬਧ ਤਿੰਨ ਤਰ੍ਹਾਂ ਦੀ ਬਿਰਤੀ ਦੇ ਵਿੱਚ ਰਹਿੰਦੇ ਰਹਿੰਦੇ ਜੀਵਾਂ ਦੇ ਅੰਦਰ ਇਹ ਵਿਕਾਰ ਵੱਧਦੇ ਰਹਿੰਦੇ ਨੇ। ਫਿਰ ਪਾਤਸ਼ਾਹ ਅੱਗੇ ਫਰਮਾਉਂਦੇ ਨੇ ਕਿ ਦੇਖੋ ਰੋਗੈ ਮਰਤਾ, ਰੋਗ ਦੇ ਵਿੱਚ ਰਹਿੰਦਾ ਹੋਇਆ ਹੀ ਇਨਸਾਨ ਔਰ ਇਹ ਜੀਵ ਮਰ ਜਾਂਦਾ ਹੈ। ਰੋਗੈ ਜਨਮੈ, ਤੋ ਰੋਗ ਦੇ ਵਿੱਚ ਰਹਿੰਦਾ ਹੋਇਆ ਹੀ ਰਹਿ ਗਿਆ ਸੀ ਰੋਗ ਵਿੱਚ, ਇਸੇ ਕਰਕੇ ਉਸਨੂੰ ਦੁਬਾਰਾ ਜਨਮ ਲੈਣਾ ਪੈ ਗਿਆ। ਅਗਰ ਮਾਨਸਿਕਤਾ ਵਿੱਚੋਂ ਇਹ ਰੋਗ ਖਤਮ ਹੋ ਗਏ ਹੁੰਦੇ, ਵਾਸ਼ਨਾ ਖਤਮ ਹੋ ਗਈ ਹੁੰਦੀ, ਇੱਛਾ ਖਤਮ ਹੋ ਗਈ ਹੁੰਦੀ, ਤੋ ਦੁਬਾਰਾ ਜਨਮ ਹੀ ਨਾ ਲੈਣਾ ਪੈਂਦਾ। ਇਹ ਰੋਗ ਹੀ ਹਨ ਮਹਾਰਾਜ ਪਾਤਸ਼ਾਹ ਫਰਮਾਉਂਦੇ, ਰੋਗੈ ਮਰਤਾ, ਰੋਗੈ ਜਨਮੈ, ਰੋਗੈ ਫਿਰ ਜੂਨੀ ਭਰਮੈ। ਇਹ ਰੋਗ ਦਾ ਹੀ ਇਸਨੂੰ ਜਿਹੜਾ ਸੰਤਾਪ ਮਿਲ ਰਿਹਾ ਕਿ ਫਿਰ ਜੂਨੀ ਭਰਮੈ, ਵਾਰ ਵਾਰ ਜੂਨਾਂ ਦੇ ਵਿੱਚ ਭਰਮਣ ਕਰ ਰਿਹਾ ਹੈ। ਰੋਗੈ ਫਿਰ ਜੂਨੀ ਭਰਮੈ, ਰੋਗ ਬੰਦ ਰਹਿਣ ਰਪਤੀ ਨਾ ਪਾਵੈ। ਰੋਗਾਂ ਨੂੰ ਬੰਨ ਮਾਰਨ ਦਾ ਇਸਨੇ ਇੱਕ ਰਪਤੀ ਮਾਤਰ ਵੀ ਜਿਹੜਾ ਹੈ ਉਹ ਉੱਦਮ ਨਹੀਂ ਕੀਤਾ। ਪਾਤਸ਼ਾਹ ਕਹਿੰਦੇ ਰੋਗ ਬੰਦ ਰਹਿਣ ਰਪਤੀ ਨਾ ਪਾਵੈ, ਬਿਨ ਸਤਿਗੁਰ ਰੋਗ ਕਤਹੀ ਨਾ ਜਾਵੇ। ਸਤਿਗੁਰਾਂ ਨੇ ਇਤਨਾ ਲੰਬਾ ਇਸ ਰੋਗਾਂ ਦੇ ਬਾਰੇ ਦੱਸ ਕੇ ਪਾਤਸ਼ਾਹ ਨੇ ਫਰਮਾ ਦਿੱਤਾ ਕਿ ਬਿਨਾਂ ਸਤਿਗੁਰਾਂ ਦੇ ਚਰਨੀ ਲੱਗਣ ਤੋਂ ਇਹ ਰੋਗ ਜਾ ਨਹੀਂ ਸਕਦੇ, ਸਤਿਗੁਰੂ ਸਾਹਿਬ ਹੀ ਰੋਗ ਨਿਵਾਰਦੇ ਨੇ, ਬਿਨ ਸਤਿਗੁਰ ਰੋਗ ਕਤ ਹੀ ਨਾ ਜਾਵੇ। ਫਿਰ ਪਾਤਸ਼ਾਹ ਅੱਗੇ ਫਰਮਾਉਂਦੇ, ਪਾਰ ਬ੍ਰਹਮ ਜਿਸ ਕੀਨੀ ਦਇਆ, ਜਿਸ ਨੂੰ ਪਾਰਾਵਾਰ ਤੋਂ ਰਹਿਤ ਵਾਹਿਗੁਰੂ ਪਰਮੇਸ਼ੁਰ ਨੇ ਜਿਸ ਦੇ ਉੱਤੇ ਮਿਹਰ ਕਰ ਦਿੱਤੀ ਹੈ, ਪਾਰ ਬ੍ਰਹਮ ਜਿਸ ਕੀਨੀ ਦਇਆ, ਬਾਹਾਂ ਪਕੜ ਰੋਗੋਂ ਕੱਢ ਲਿਆ, ਉਸ ਨੂੰ ਰੋਗਾਂ ਚੋਂ ਬਚਾ ਵੀ ਲਿਆ ਹੈ ਜਿਸ ਦੇ ਉੱਤੇ ਦਇਆ ਹੋ ਗਈ ਹੈ, ਬਾਹਾਂ ਪਕੜ ਰੋਗੋਂ ਕੱਢ ਲਿਆ, ਟੂਟੇ ਬੰਧਨ ਸਾਧ ਸੰਗ ਪਾਇਆ, ਕਹੋ ਨਾਨਕ ਗੁਰ ਰੋਗ ਮਿਟਾਇਆ। ਪਾਤਸ਼ਾਹ ਕਹਿੰਦੇ ਟੁੱਟ ਜਾਂਦੇ ਨੇ ਬੰਧਨ ਜਿਨ੍ਹਾਂ ਨੂੰ ਉਹ ਪਰਮੇਸ਼ੁਰ ਆਪ ਦਇਆ ਕਰਕੇ ਰੋਗਾਂ ਤੋਂ ਕੱਢ ਲਵੇ, ਸਾਧ ਸੰਗਤ ਵਿੱਚ ਮਿਲਾ ਕਰਕੇ ਪਾਤਸ਼ਾਹ ਜੀ ਕਹਿੰਦੇ ਰੋਗਾਂ ਤੋਂ ਜੀਵਾਂ ਨੂੰ ਬਚਾ ਵੀ ਲੈਂਦਾ ਹੈ। ਤੋ ਇਹ ਜੋ ਰੋਗ ਨੇ ਜਿਨ੍ਹਾਂ ਰੋਗਾਂ ਦਾ ਖੁਲਾਸਾ ਇਸ ਸ਼ਬਦ ਵਿੱਚ ਸੀ, ਗੁਰੂ ਮਹਾਰਾਜ ਪਾਤਸ਼ਾਹ ਅੱਜ ਦੇ ਆਏ ਪਵਿੱਤਰ ਪਾਵਨ ਸ੍ਰੀ ਮੁੱਖ ਵਾਕ ਵਿੱਚ ਫਰਮਾਉਂਦੇ ਨੇ ਕਿ ਉਹਨਾਂ ਦੇ ਇਹ ਸਾਰੇ ਰੋਗ ਮਿਟ ਜਾਂਦੇ ਨੇ, ਕਿਉਂਕਿ ਮੁੱਖ ਰੂਪ ਵਿੱਚ ਹਉਮੈ ਰੋਗ ਜੋ ਹੈ ਇਹ ਮਨੁੱਖ ਵਿੱਚ ਪ੍ਰਧਾਨ ਹੈ, ਪਰ ਬਾਕੀ ਵੀ ਰੋਗ ਜਿਹੜੇ ਨੇ, ਸਤਿਗੁਰੂ ਮਹਾਰਾਜ ਬਾਣੀ ਵਿੱਚ ਫਰਮਾਉਂਦੇ ਕਿ ਬਾਕੀ ਵੀ ਇਹ ਸਾਰੇ ਰੋਗ, ਸਾਰੀਆਂ ਆਦਤਾਂ ਮਨੁੱਖ ਦੇ ਪੱਲੇ ਪਈਆਂ ਹੋਈਆਂ। ਗੁਰਬਾਣੀ ਵਿੱਚ ਇੱਕ ਜਗ੍ਹਾ ਸਤਿਗੁਰੂ ਜੀ ਪ੍ਰਮਾਣ ਬਖਸ਼ਦੇ ਨੇ, ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ, ਇਹਨਾਂ ਦਾ ਜ਼ਿਕਰ ਕਰਦੇ ਨੇ ਜਿਨ੍ਹਾਂ ਦਾ ਪਿਛਲੇ ਸ਼ਬਦ ਵਿੱਚ ਜ਼ਿਕਰ ਆਇਆ। ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ, ਇਹਨਾਂ ਵਿੱਚ ਇੱਕ ਇੱਕ ਨੁਕਸ ਹੈ ਅਤੇ ਉਹਨਾਂ ਦੇ ਨਾਲ ਹੀ ਇਹਨਾਂ ਦਾ ਨਾਸ ਹੋ ਜਾਂਦਾ ਹੈ। ਅਗਲੀ ਪੰਕਤੀ ਪਾਤਸ਼ਾਹ ਕਹਿੰਦੇ, ਪੰਚ ਦੋਖ ਅਸਾਦ ਜਾਮ ਹੈ ਤਾਂ ਕੀ ਕੀਤਕ ਆਸ, ਜੇ ਮਨੁੱਖ ਜੇ ਬੰਦਿਆ ਤੇਰੇ ਵਿੱਚ ਉਹ ਪੰਜ ਦੇ ਪੰਜ ਹੀ ਸਾਰੇ ਦੇ ਸਾਰੇ ਹੀ ਹੋਣ, ਹਉਮੈ ਦਾ ਰੋਗ ਵੀ ਤੈਨੂੰ ਲੱਗਾ ਹੋਵੇ, ਦ੍ਰਿਸ਼ਟ ਵੇਖਣ ਦਾ ਪਤੰਗੇ ਵਾਲਾ ਰੋਗ ਵੀ ਲੱਗਾ ਹੋਵੇ, ਕੰਨੀ ਕੁਛ ਐਸਾ ਸੁਣਨ ਦਾ ਵੀ ਰੋਗ ਲੱਗਾ ਹੋਵੇ ਜਿਸ ਨਾਲ ਮੌਤ ਹੋ ਜਾਂਦੀ ਹੋਵੇ, ਜੀਭਾ ਦਾ ਰੋਗ ਵੀ ਲੱਗਾ ਹੋਵੇ, ਤੋ ਪਾਤਸ਼ਾਹ ਕਹਿੰਦੇ ਜੇ ਪੰਜ ਦੇ ਪੰਜ ਹੀ ਰੋਗ ਤੈਨੂੰ ਲੱਗੇ ਹੋਵਣ, ਤੇਰੀ ਬਚਣ ਦੀ ਫਿਰ ਕਿਵੇਂ ਆਸ ਹੈ। ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ, ਪੰਚ ਦੋਖ ਅਸਾਦ, ਅਸਾਦ ਦਾ ਅਰਥ ਹੈ ਐੜਾ ਲਗਾ ਕੇ ਕਿ ਨਾ ਸਾਧੇ ਜਾਣ ਵਾਲੇ ਇਹ ਜੋ ਨੁਕਸ ਹਨ, ਬਹੁਤ ਔਖੇ ਰੋਕੇ ਜਾਂਦੇ ਨੇ, ਜੇ ਸਾਰੇ ਦੀ ਸਾਰੇ ਹੀ ਜ਼ਿੰਦਗੀ ਵਿੱਚ ਹਨ ਤਾਂ ਕੀ ਕੇਤਕ ਆਸ, ਇਸ ਇਨਸਾਨ ਦੀ ਕੀ ਆਸ ਹੈ ਕਿ ਉਸਦਾ ਬਚਾਅ ਹੋ ਸਕਦਾ ਹੈ। ਤੋ ਮਹਾਰਾਜ ਨੇ ਅੱਜ ਦੇ ਆਏ ਪਵਿੱਤਰ ਸ਼੍ਰੀ ਮੁੱਖ ਵਾਕ ਵਿੱਚ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਫਰਮਾਇਆ ਹੈ ਕਿ ਭਾਈ ਇਹ ਜੋ ਸਾਰੇ ਰੋਗ ਹਨ, ਜੇ ਵੱਡਿਆਂ ਭਾਗਾਂ ਦਾ ਸਦਕਾ ਸਤਿਗੁਰਾਂ ਦੇ ਚਰਨੀ ਲੱਗ ਕੇ, ਸਤਿਗੁਰਾਂ ਤੋਂ ਨਾਮ ਦੀ, ਗੁਰਮੰਤਰ ਦੀ, ਮੂਲ ਮੰਤਰ ਦੀ ਬਖਸ਼ਿਸ਼ ਲੈ ਕੇ, ਉਸ ਮੂਲ ਮੰਤਰ ਨੂੰ ਕੋਈ ਆਪਣੇ ਹਿਰਦੇ ਦੇ ਅੰਦਰ ਹੀ ਵਸਾ ਲਵੇ, ਇਤਨਾ ਪ੍ਰੇਮ ਦੇ ਨਾਲ ਮੂਲ ਮੰਤਰ ਨੂੰ, ਗੁਰਮੰਤਰ ਨੂੰ ਜਪੇ, ਤਾਂ ਪਾਤਸ਼ਾਹ ਜੀ ਕਹਿੰਦੇ ਕਿ ਮੰਨ ਲਓ ਉਹ ਹਿਰਦੇ ਦੇ ਵਿੱਚ ਵੱਸ ਜਾਏ, ਫਿਰ ਪਾਤਸ਼ਾਹ ਕਹਿੰਦੇ ਸਾਰੇ ਦੇ ਸਾਰੇ ਰੋਗ ਖਤਮ ਹੋ ਜਾਂਦੇ ਹਨ। ਸਤਿਗੁਰਾਂ ਦੀਆਂ ਪਵਿੱਤਰ ਇਹ ਪੰਕਤੀਆਂ ਨੇ, ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ, ਜਿਨ੍ਹਾਂ ਦੇ ਅੰਦਰ ਵੱਸ ਗਿਆ ਹੈ ਮੇਰਾ ਹਰਿਆ ਭਰਿਆ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਦਾ ਨਾਮ, ਤਿਨ ਕੇ ਸਭ ਰੋਗ ਗਵਾਏ, ਉਸਦੇ ਉਸ ਨਾਮ ਨੇ, ਸਿਮਰਨ ਨੇ ਸਾਰੇ ਦੇ ਸਾਰੇ ਰੋਗ ਗਵਾ ਦਿੱਤੇ ਹੈ, ਖਤਮ ਕਰ ਦਿੱਤੇ ਹੈ, ਦੂਰ ਕਰ ਦਿੱਤੇ ਹਨ। ਤੇ ਮੁਕਤ ਭਏ ਜਿਨ ਹਰ ਨਾਮ ਤੇ ਆਇਆ, ਤਿੰਨ ਪਵਿੱਤ ਪਰਮ ਪਦ ਪਾਏ। ਦੂਸਰੀ ਪੰਕਤੀ ਵਿੱਚ ਗੁਰੂ ਰਾਮਦਾਸ ਸਾਹਿਬ ਫਰਮਾਉਂਦੇ ਨੇ ਕਿ ਉਹ ਪੁਰਸ਼ ਮੁਕਤ ਹੋ ਗਏ ਹਨ ਜਿਨ ਹਰ ਨਾਮ ਤੇ ਆਇਆ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਧਿਆਇਆ ਹੈ, ਧਿਆਨ ਧਾਰ ਕੇ ਤਿੰਨ ਪਵਿੱਤ ਪਰਮ ਪਦ ਪਾਏ, ਉਹਨਾਂ ਨੇ ਪਵਿੱਤਰ ਹੋ ਜਾਣ ਵਾਲੀ ਪਰਮ ਪਦਵੀ ਨੂੰ ਪ੍ਰਾਪਤ ਕਰ ਲਿਆ ਹੈ। ਪਵਿੱਤ ਪਰਮ ਪਦ, ਮਹਾਨ ਪਦਵੀ ਔਰ ਪਵਿੱਤਰ ਹੋ ਜਾਣ ਵਾਲੀ ਪਦਵੀ ਉਸਨੂੰ ਪ੍ਰਾਪਤ ਕਰ ਲਿਆ ਹੈ। ਜਗਤ ਦੀਆਂ ਪਦਵੀਆਂ ਅਲੱਗ ਹੋਇਆ ਕਰਦੀਆਂ ਨੇ। ਜਗਤ ਦੇ ਵਿੱਚ ਕੋਈ ਉੱਚੇ ਰੈਂਕ 'ਤੇ ਬੈਠਾ ਹੈ ਉਹਨੂੰ ਦੁਨੀਆਦਾਰ ਸਮਝਦੇ ਨੇ, ਇਹ ਉੱਚੀ ਪਦਵੀ 'ਤੇ ਹੈ। ਜਗਤ ਦੇ ਵਿੱਚ ਜਿਸਦੇ ਕੋਲ ਦੌਲਤ ਜ਼ਿਆਦਾ ਹੈ ਉਹਨੂੰ ਲੋਕ ਸਮਝਦੇ ਨੇ ਇਹ ਕਾਫ਼ੀ ਸਰਮਾਏਦਾਰ ਅਮੀਰ ਆਦਮੀ ਹੈ। ਪਰ ਪਾਤਸ਼ਾਹ ਫਰਮਾਉਂਦੇ ਆ ਉਹ ਪਤਾ ਨਹੀਂ ਉਹਦੀ ਆਤਮਿਕ ਅਵਸਥਾ ਕਿਤਨੀ ਕੁ ਰੋਗੀ ਹੋਵੇਗੀ, ਆਤਮਾ ਜੋ ਹੈ ਉਹ ਕਿਤਨੀ ਕੁ ਕਮਜ਼ੋਰ ਹੋ ਚੁੱਕੀ ਹੋਵੇਗੀ। ਪਾਤਸ਼ਾਹ ਫਰਮਾਉਂਦੇ ਇੱਕ ਐਸੇ ਵੀ ਹੋ ਸਕਦੇ ਹੈ ਕਿ ਬਾਹਰੋਂ ਦੇਖਣ ਨੂੰ ਦੁਨੀਆਦਾਰ ਦੀ ਨਜ਼ਰ ਵਿੱਚ ਉਹ ਨਾ ਤਾਂ ਉਹ ਕਿਸੇ ਉੱਚੇ ਰੈਂਕ 'ਤੇ ਦਿਸਦੇ ਹੋਣਗੇ, ਨਾ ਹੀ ਉਹ ਬਹੁਤ ਸਰਮਾਏਦਾਰ ਹੋਣਗੇ, ਪਰ ਉਹਨਾਂ ਨੂੰ ਇੱਕ ਅਧਿਆਤਮਿਕ ਪਦਵੀ ਪ੍ਰਾਪਤ ਹੋਈ ਹੋਵੇਗੀ, ਜਿਸ ਪਦਵੀ ਦਾ ਨਾਮ ਇੱਥੇ ਗੁਰਬਾਣੀ ਵਿੱਚ ਆ ਰਿਹਾ ਹੈ ਕਿ ਤੇ ਮੁਕਤ ਭਏ ਜਿਨ ਹਰ ਨਾਮ ਤੇ ਆਇਆ ਤਿੰਨ ਪਵਿੱਤ ਪਰਮ ਪਦ ਪਾਏ। ਉਹਨਾਂ ਨੇ ਪਵਿੱਤਰ ਹੋ ਜਾਣ ਵਾਲੀ ਪਦਵੀ ਪ੍ਰਾਪਤ ਕਰ ਲਈ ਹੋਵੇਗੀ, ਉਹ ਪਵਿੱਤਰ ਹੋ ਗਏ ਹੋਣਗੇ ਗੁਰੂ ਸਾਹਿਬ ਜੀ ਦੇ ਨਾਮ ਨੂੰ ਜਪ ਕੇ, ਗੁਰੂ ਸਾਹਿਬ ਦੇ ਨਾਮ ਨੂੰ ਤਿਆਗ ਕੇ। ਤੋ ਪਾਤਸ਼ਾਹ ਨੇ ਫਰਮਾਇਆ ਕਿ ਮੁਕਤ ਭਏ, ਮੁਕਤ ਹੋ ਜਾਣਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਮੁਕਤ ਹੋਏ ਪ੍ਰਾਣੀਆਂ ਦੀਆਂ ਕੁਝ ਨਿਸ਼ਾਨੀਆਂ ਦੱਸੀਆਂ ਨੇ। ਉਸਤਤ ਨਿੰਦਿਆ ਨਾਹੀ ਜਿਹੇ ਕੰਚਨ ਲੋਹੋ ਸਮਾਨ, ਕਹੋ ਨਾਨਕ ਸੁਨ ਰੇਮਨਾ ਮੁਕਤ ਤਾਹੇ ਤੈ ਜਾਨ। ਪਾਤਸ਼ਾਹ ਨੇ ਕਿਹਾ ਜਿਹੜਾ ਕਿਸੇ ਦੀ ਉਸਤਤੀ ਵੀ ਨਹੀਂ ਕਰਦਾ ਤੇ ਜਿਹੜਾ ਕਿਸੇ ਦੀ ਨਿੰਦਿਆ ਵੀ ਨਹੀਂ ਕਰਦਾ। ਨਿੰਦਿਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਮੰਨ ਕੇ ਇਨਸਾਨ ਛੱਡਦਾ ਹੈ, ਪਰ ਪਾਤਸ਼ਾਹ ਫਰਮਾਉਂਦੇ ਇਸ ਤੋਂ ਅਗਾਂਹ ਅਵਸਥਾ ਹੋਰ ਹੈ ਕਿ ਉਸਤਤੀ ਵੀ ਨਾ ਕਰਨੀ, ਨਾ ਉਸਤਤੀ ਕਰਨੀ ਨਾ ਨਿੰਦਿਆ ਕਰਨੀ। ਫਿਰ ਇਸ ਤੋਂ ਹੋਰ ਅੱਗੇ ਉੱਚੀ ਅਵਸਥਾ ਕਿ ਕੰਚਨ ਲੋਹੋ ਸਮਾਨ, ਲੋਹੇ ਤੇ ਕੰਚਨ ਨੂੰ ਬਰਾਬਰ ਸਮਝਣਾ ਬਹੁਤ ਉੱਚੀ ਅਵਸਥਾ ਹੈ। ਪਾਤਸ਼ਾਹ ਫਰਮਾਉਂਦੇ ਨੇ ਇਹ ਜੋ ਵਿਸ਼ੇਸ਼ਤਾਈਆਂ ਜਿਸ ਭਾਗਾਂ ਵਾਲੇ ਪ੍ਰਾਣੀ ਦੇ ਅੰਦਰ ਹੋਣਗੀਆਂ, ਪਾਤਸ਼ਾਹ ਜੀ ਕਹਿੰਦੇ ਉਹ ਧਰਤੀ ਤੇ ਤੁਰਿਆ ਫਿਰਦਾ ਹੀ ਮੁਕਤ ਹੋਇਆ ਪ੍ਰਾਣੀ ਹੋਵੇਗਾ। ਕਹੋ ਨਾਨਕ ਸੁਨ ਰੇਮਨਾ ਮੁਕਤ ਤਾਹੇ ਤੈ ਜਾਨ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਇੱਕ ਹੋਰ ਸਲੋਕ ਬਖਸ਼ਦੇ ਨੇ, ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ। ਪਾਤਸ਼ਾਹ ਫਰਮਾਉਂਦੇ ਮੰਨ ਲਓ ਕਿਸੇ ਨੂੰ ਕੋਈ ਚੀਜ਼ ਪ੍ਰਾਪਤ ਹੋਈ ਹੈ, ਉਹਨੂੰ ਕੋਈ ਵਿਸ਼ੇਸ਼ ਖੁਸ਼ੀ ਨਹੀਂ ਆਉਂਦੀ, ਕਿਸੇ ਦੀ ਕੋਈ ਚੀਜ਼ ਦਾ ਨੁਕਸਾਨ ਹੋ ਗਿਆ ਤੇ ਉਸਨੂੰ ਸੋਗ ਵੀ ਨਹੀਂ ਹੁੰਦਾ, ਉਹਨੂੰ ਦੁੱਖ ਵੀ ਨਹੀਂ ਹੁੰਦਾ। ਹਰਖ ਸੋਗ ਜਾ ਕੇ ਨਹੀਂ, ਨਾ ਖੁਸ਼ੀ ਨਾ ਗਮੀ, ਉਸਦੀ ਅਵਸਥਾ ਸਮਦ੍ਰਿਸ਼ਟ ਬਰਾਬਰ ਰਹਿੰਦੀ ਹੈ। ਤੋ ਬੈਰੀ ਮੀਤ ਸਮਾਨ, ਅਗਰ ਵੈਰੀ ਤੇ ਮਿੱਤਰ ਵੀ ਉਸਨੂੰ ਬਰਾਬਰ ਨੇ, ਮਿੱਤਰ ਤਾਂ ਕੋਈ ਵਸਤੂ ਮੰਗਣ ਆਉਂਦਾ ਤੇ ਉਹਦੀ ਹੈਲਪ ਹਰ ਇਨਸਾਨ ਕਰਦਾ ਹੈ, ਤੇ ਜੇ ਕਿਤੇ ਵੈਰੀ ਵੀ ਡਿੱਗ ਪਿਆ ਹੈ, ਉਹਦੇ ਸੱਟ ਲੱਗ ਗਈ ਹੈ, ਤੇ ਜਿਹਨੇ ਉਸਨੂੰ ਵੀ ਸੰਭਾਲਿਆ ਹੈ ਕਿ ਵੈਰ ਪੁਣਾ ਮਨ ਵਿੱਚ ਨਹੀਂ ਲਿਆਂਦਾ, ਉਸ ਮੌਕੇ ਤੇ ਉਹਦੀ ਵੀ ਸੰਭਾਲ ਕੀਤੀ। ਅਗਰ ਵੈਰੀ ਵੀ ਚੱਲ ਕੇ ਆ ਗਿਆ ਕਿ ਮੈਂ ਭਰਾ ਬਹੁਤ ਇਸ ਸਮੇਂ ਸੰਕਟ ਵਿੱਚ ਹਾਂ, ਮੈਨੂੰ ਇੰਨੇ ਕੁ ਹੈਲਪ, ਇਸ ਚੀਜ਼ ਦੀ ਹੈਲਪ ਜ਼ਰੂਰ ਦੇ, ਤੇ ਉਸ ਟਾਈਮ ਤੇ ਜਿਸਨੇ ਵੈਰ ਪੁਣਾ ਇਹ ਨਹੀਂ ਚਿਤਾਰਨਾ ਕਿ ਕਿਸੇ ਸਮੇਂ ਇਹ ਮੇਰੇ ਨਾਲ ਦੁਸ਼ਮਣੀ ਕਰਦਾ ਸੀ, ਉਸਦੀ ਵੀ ਮਦਦ ਕਰ ਦੇਣੀ, ਹੈਲਪ ਕਰ ਦੇਣੀ। ਤਾਂ ਪਾਤਸ਼ਾਹ ਜੀ ਕਹਿੰਦੇ ਬੈਰੀ ਮੀਤ ਸਮਾਨ, ਇਹ ਅਵਸਥਾ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਭਾਈ ਕਨ੍ਹਈਆ ਜੀ ਨੇ ਦਿਖਾਈ ਸੀ, ਜਦੋਂ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਇਆ ਜੰਗ ਦੇ ਅੰਦਰ, ਔਰ ਆਪਣਿਆਂ ਸਿੱਖਾਂ ਸਿੰਘਾਂ ਨੂੰ ਵੀ ਪਾਣੀ ਪਿਲਾਇਆ। ਤੋ ਪਾਤਸ਼ਾਹ ਫਰਮਾਉਂਦੇ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਿ ਹਰਖ ਸੋਗ ਜਾ ਕੇ ਨਹੀਂ, ਖੁਸ਼ੀ ਤੇ ਗਮੀ ਜਿਸ ਨੂੰ ਵਿਆਪਦੀ ਨਹੀਂ, ਬਰਾਬਰ ਰਹਿੰਦਾ ਹੈ। ਬੈਰੀ ਮੀਤ ਸਮਾਨ, ਜਿਸ ਨੂੰ ਵੈਰੀ ਤੇ ਮਿੱਤਰ ਇੱਕ ਸਮਦ੍ਰਿਸ਼ਟ ਦਿਸਦੇ ਹੈ। ਕਹੋ ਨਾਨਕ ਸੁਨ ਰੇ ਮਨਾ, ਪਾਤਸ਼ਾਹ ਜੀ ਕਹਿੰਦੇ ਮੁਕਤ ਤਾਹੇ ਤੈ ਜਾਨ, ਐਸੇ ਇਨਸਾਨ ਨੂੰ ਵੀ ਪਾਤਸ਼ਾਹ ਫਰਮਾਉਂਦੇ ਕਿ ਮੁਕਤ ਸਮਝੋ। ਫਿਰ ਪਾਤਸ਼ਾਹ ਇੱਕ ਸਲੋਕ ਹੋਰ ਬਖਸ਼ਿਸ਼ ਕਰਦੇ ਨੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਜਿਹੇ ਪ੍ਰਾਣੀ ਹਉਮੈ ਤਜੀ, ਜਿਸ ਇਨਸਾਨ ਨੇ ਆਪਣੇ ਅੰਦਰੋਂ ਹਉਮੈ ਗਵਾ ਦਿੱਤੀ ਹੈ, ਹੰਕਾਰ ਛੱਡ ਦਿੱਤਾ ਹੈ, ਕਰਤਾ ਰਾਮ ਪਛਾਣ, ਕਰਤਾ ਪੁਰਖ ਪਰਮੇਸ਼ਰ ਨੂੰ ਪਛਾਣ ਲਿਆ ਹੈ, ਕਹੋ ਨਾਨਕ ਵਹੋ ਮੁਕਤ ਨਰ ਇਹ ਮਨ ਸਾਚੀ ਮਾਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਉਹ ਵੀ ਇਨਸਾਨ ਜਿਹੜਾ ਹੈ ਉਹ ਮੁਕਤ ਹੈ, ਹੇ ਮਨਾ ਇਸ ਗੱਲ ਨੂੰ ਸੱਚ ਕਰਕੇ ਜਾਣ ਲਵੀਂ ਕਿ ਉਹ ਇਨਸਾਨ ਵੀ ਮੁਕਤ ਹੈ ਜਿਸਨੇ ਹਉਮੈ ਨੂੰ ਤਿਆਗ ਦਿੱਤਾ, ਰੱਬ ਨੂੰ ਪਛਾਣ ਲਿਆ ਹੈ। ਜਿਹ ਪ੍ਰਾਣੀ ਹਉਮੈ ਤਜੀ, ਕਰਤਾ ਰਾਮ ਪਛਾਣ, ਕਹੋ ਨਾਨਕ ਵਹੋ ਮੁਕਤ ਨਰ ਇਹ ਮਨ ਸਾਚੀ ਜਾਨ। ਤੋ ਪਾਤਸ਼ਾਹ ਨੇ ਮੁਕਤ ਹੋਇਆਂ ਦੀ ਅਵਸਥਾ ਦੱਸੀ ਹੈ ਕਿ ਕੌਣ ਮੁਕਤ ਹੋ ਜਾਂਦੇ ਨੇ ਔਰ ਉਹਨਾਂ ਦੀਆਂ ਨਿਸ਼ਾਨੀਆਂ ਕੈਸੀਆਂ ਹੋਇਆ ਕਰਦੀਆਂ। ਤੋ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਇਹਨਾਂ ਪਵਿੱਤਰ ਬਚਨਾਂ ਵਿੱਚ ਫਰਮਾ ਰਹੇ ਨੇ ਕਿ ਤੇ ਮੁਕਤ ਭਏ ਜਿਨ ਹਰ ਨਾਮ ਤੇ ਆਇਆ ਤਿੰਨ ਪਵਿੱਤ ਪਰਮ ਪਦ ਪਾਏ। ਅੱਗੇ ਰਹਾਉ ਦੀਆਂ ਪੰਕਤੀਆਂ ਪਾਤਸ਼ਾਹ ਬਖਸ਼ਦੇ ਨੇ, ਮੇਰੇ ਰਾਮ ਹਰ ਜਨ ਆਰੋਗ ਭਏ, ਗੁਰਬਚਨੀ ਜਿੰਨਾ ਜਪਿਆ ਮੇਰਾ ਹਰ ਹਰ, ਤਿੰਨ ਕੇ ਹਉਮੈ ਰੋਗ ਗਏ। ਮੇਰੇ ਰਾਮ, ਐ ਮੇਰੇ ਸਰਬ ਰਮੇ ਹੋਏ ਸਰਬ ਵਿਆਪਕ ਪਰਮਾਤਮਾ ਜੀ, ਜਿਹੜੇ ਤੇਰੇ ਜਨ ਨੇ, ਜਿਹੜੇ ਤੇਰੇ ਦਾਸ ਨੇ, ਆ ਰੋਗ ਭਏ ਉਹ ਤੰਦਰੁਸਤ ਹੋ ਗਏ ਹੈ, ਉਹ ਰੋਗ ਤੋਂ ਰਹਿਤ ਹੋ ਗਏ ਹੈ। ਮਹਾਰਾਜ ਪਾਤਸ਼ਾਹ ਉਹ ਇਸ ਤਰ੍ਹਾਂ ਰੋਗ ਤੋਂ ਰਹਿਤ ਹੋ ਗਏ ਹੈ ਕਿ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਗੁਰਬਚਨੀ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਮੰਨ ਕੇ, ਗੁਰੂ ਪਾਤਸ਼ਾਹ ਜੀ ਦੇ ਬਚਨ ਕਮਾ ਕੇ, ਜਿਨ੍ਹਾਂ ਨੇ ਜਪਿਆ ਹੈ ਹਰ ਹਰ ਪਰਮੇਸ਼ਰ ਦਾ ਨਾਮ, ਤਿਨਕੇ ਹਉਮੈ ਰੋਗ ਗਏ, ਉਹਨਾਂ ਦੇ ਹਉਮੈ ਦੇ ਰੋਗ ਖਤਮ ਹੋ ਗਏ ਹਨ, ਉਹ ਅਰੋਗ ਹੋ ਗਏ ਨੇ, ਤੰਦਰੁਸਤ ਹੋ ਗਏ ਨੇ। ਰਹਾਉ ਵਿਸਰਾਮ ਦੇ ਕੇ ਪਾਤਸ਼ਾਹ ਜੀ ਅੱਗੇ ਫਰਮਾਨ ਕਰਦੇ ਨੇ, ਬ੍ਰਹਮਾ ਬਿਸਨ ਮਹਾਂਦੇਵ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ। ਧੰਨ ਗੁਰੂ ਰਾਮਦਾਸ ਸਾਹਿਬ ਦਾ ਇਹ ਪਵਿੱਤਰ ਸ੍ਰੀ ਮੁੱਖ ਵਾਕ ਹੈ। ਸਤਿਗੁਰਾਂ ਨੇ ਇਹ ਫਰਮਾ ਦਿੱਤਾ ਹੈ ਕਿ ਵੱਡੇ ਦੇਵਤੇ ਜੋ ਕਿ 33 ਕਰੋੜ ਦੇਵਤਿਆਂ ਦੇ ਮੁਖੀ ਮੰਨੇ ਜਾਂਦੇ ਨੇ, ਬ੍ਰਹਮਾ ਵਿਸ਼ਨੂੰ ਅਤੇ ਸ਼ਿਵ, ਮਹਾਰਾਜ ਸਾਹਿਬ ਨੇ ਇੱਥੇ ਮੋਹਰ ਲਾ ਦਿੱਤੀ ਕਿ ਉਹ ਵੀ ਰੋਗੀ ਹਨ, ਉਹ ਵੀ ਰੋਗੀ ਹਨ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਇਹਨਾਂ ਨੂੰ ਵੀ ਹਉਮੈ ਦਾ ਰੋਗ ਹੈ ਔਰ ਸਮੇਂ ਸਮੇਂ 'ਤੇ ਇਹਨਾਂ ਨੂੰ ਹਉਮੈ ਦਾ ਰੋਗ ਵਿਆਪਿਆ ਹੈ। ਹੁਣ ਕਈ ਪੰਕਤੀਆਂ ਪਾਤਸ਼ਾਹ ਜੀ ਇਸ਼ਾਰੇ ਮਾਤਰ ਤਾਂ ਸਤਿਗੁਰੂ ਜੀ ਗੁਰਬਾਣੀ ਵਿੱਚ ਫਰਮਾ ਜਾਂਦੇ ਨੇ, ਹੁਣ ਜੇ ਉਹਦਾ ਖੁਲਾਸਾ ਕਰਨਾ ਹੋਏਗਾ ਤਾਂ ਫਿਰ ਉਹਦੀ ਸਾਖੀ ਸੁਣਾਉਣੀ ਪਏਗੀ। ਸਾਖੀ ਸੁਣਾਉਂਦਿਆਂ ਸੁਣਾਉਂਦਿਆਂ ਜੇ ਕੋਈ ਇਹ ਅਨੁਭਵ ਕਰ ਲਏ ਕਿ ਇਹ ਤਾਂ ਹਿੰਦੂ ਦੇਵੀ ਦੇਵਤਿਆਂ ਦੀਆਂ ਹੀ ਸਾਖੀਆਂ ਚੱਲ ਰਹੀਆਂ ਨੇ, ਨਹੀਂ ਫਿਰ ਸਤਿਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਨੇ ਜ਼ਿਕਰ ਕੀਤਾ ਗੌੜੀ ਮਹੱਲਾ ਪਹਿਲਾ, ਬ੍ਰਹਮੈ ਗਰਭ ਕੀਆ ਨਹੀਂ ਜਾਣਿਆ। ਗੁਰੂ ਨਾਨਕ ਸਾਹਿਬ ਨਾਲੋਂ ਅਸੀਂ ਵੱਡੇ ਨਹੀਂ ਹੋ ਸਕਦੇ, ਜੇ ਉਹ ਉਹਨਾਂ ਦਾ ਨਾਮ ਲੈਂਦੇ ਤਾਂ ਉਹਨਾਂ ਦੀ ਗੱਲ ਆਪਾਂ ਨੂੰ ਕਰਨੀ ਪਏਗੀ। ਬ੍ਰਹਮੈ ਗਰਭ ਕੀਆ ਨਹੀਂ ਜਾਣਿਆ, ਪਾਤਸ਼ਾਹ ਨੇ ਫਰਮਾਇਆ ਹੈ ਕਿ ਇੱਕ ਸਮਾਂ ਸੀ ਉਦੋਂ ਬ੍ਰਹਮਾ ਦੇਵਤੇ ਨੇ ਬਹੁਤ ਵੱਡਾ ਹੰਕਾਰ ਕੀਤਾ, ਵੇਦ ਕੀ ਬਿਪਤ ਪੜੀ ਪਛਤਾਨਿਆ, ਉਹਨੂੰ ਵੀ ਆਪਣੇ ਵੇਦਾਂ ਦੀ ਬਿਪਤਾ ਪੈ ਗਈ, ਉਹਦੇ ਵੇਦ ਗਵਾਚ ਗਏ। ਜਹ ਪ੍ਰਭ ਸਿਮਰੇ ਤਹੀ ਮਨ ਮੰਨਿਆ, ਪਰ ਜਦੋਂ ਉਸਦਾ ਹੰਕਾਰ ਟੁੱਟਾ, ਉਸਨੇ ਪ੍ਰਭੂ ਦਾ ਸਿਮਰਨ ਕੀਤਾ, ਤਦੋਂ ਫਿਰ ਉਸਨੂੰ ਫਿਰ ਪ੍ਰਾਪਤੀ ਹੋਈ, ਤਦੋਂ ਮਨ ਨੀਵਾਂ ਕਰਕੇ ਪ੍ਰਭੂ ਨੂੰ ਧਿਆਇਆ ਜਪਿਆ ਤਾਂ ਫਿਰ ਉਸਨੂੰ ਉਹ ਪ੍ਰਾਪਤ ਹੋਈ। ਬ੍ਰਹਮੈ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਬਿਪਤ ਪੜੀ ਪਛਤਾਨਿਆ, ਜਹ ਪ੍ਰਭ ਸਿਮਰੇ ਤਹੀ ਮਨ ਮੰਨਿਆ, ਐਸਾ ਗਰਭ ਬੁਰਾ ਸੰਸਾਰ ਹੈ, ਜਿਸ ਗੁਰ ਮਿਲੈ ਤਿਸ ਗਰਭ ਨਿਵਾਰ। ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ। ਮਹਾਰਾਜ ਕਹਿੰਦੇ ਐਸਾ ਹੰਕਾਰ ਮਾੜਾ ਹੈ, ਇਹ ਸਭਨਾਂ ਨੂੰ ਚੰਬੜ ਜਾਂਦਾ ਹੈ ਔਰ ਦੇਵਤਿਆਂ ਨੂੰ ਵੀ ਚੰਬੜ ਗਿਆ, ਪਰ ਪਾਤਸ਼ਾਹ ਕਹਿੰਦੇ ਜਿਸ ਗੁਰ ਮਿਲੈ ਤਿਸ ਗਰਭ ਨਿਵਾਰ, ਜਿਸ ਨੂੰ ਸੱਚਾ ਗੁਰੂ ਮਿਲ ਜਾਏ ਉਸਦਾ ਹੰਕਾਰ ਤੋੜ ਦਿੰਦਾ ਹੈ, ਉਸਦਾ ਹੰਕਾਰ ਉਤਾਰ ਦਿੰਦਾ ਹੈ। ਗੁਰੂ ਪਾਤਸ਼ਾਹ ਜੀ ਐਸੀ ਵਿਧੀ ਬਣਾ ਦਿੰਦੇ ਨੇ, ਕੋਈ ਫਾਰਮੂਲਾ ਐਸਾ ਵਰਤ ਦਿੰਦੇ ਨੇ, ਇਨਸਾਨ ਦਾ ਹੰਕਾਰ ਜੇ ਉਹਨੂੰ ਤੋੜ ਦਿੰਦੇ ਨੇ, ਲਾਹ ਦਿੰਦੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਰਮਾਇਆ, ਜਿਨ ਕੀਏ ਤਿਸਹੇ ਨਾ ਚੇਤੇ ਬਪੜੇ, ਹਰ ਗੁਰਮੁਖ ਸੋਝੀ ਪਾਈ। ਇਹ ਜੋ 3 ਦੇਵਤੇ ਸਨ, ਇਹ ਵੀ ਰੋਗੀ ਹਨ ਹੰਕਾਰ ਦੇ ਵਿੱਚ, ਕਿਉਂਕਿ ਇਹਨਾਂ ਨੂੰ ਅਕਾਲ ਪੁਰਖ ਨੇ ਬਹੁਤ ਵੱਡੀ ਪਾਵਰ ਦਿੱਤੀ ਹੋਈ ਹੈ, ਇਹਨਾਂ ਨੂੰ ਬਹੁਤ ਵੱਡੀਆਂ ਸ਼ਕਤੀਆਂ ਅਕਾਲ ਪੁਰਖ ਨੇ ਦਿੱਤੀਆਂ ਹੋਈਆਂ। ਇਹਨਾਂ ਦਾ ਹੀ ਜ਼ਿਕਰ ਬਾਣੀ ਵਿੱਚ ਵੀ ਆਉਂਦਾ ਹੈ ਕਿ ਏਕਾ ਮਾਈ ਜੁਗਤ ਵਿਆਹੀ, 3 ਚੇਲੇ ਪ੍ਰਮਾਣ, 1 ਸੰਸਾਰੀ ਬ੍ਰਹਮੇ ਦਾ ਨਾਮ ਹੈ, 1 ਭੰਡਾਰੀ ਵਿਸ਼ਨੂੰ ਦਾ ਨਾਮ ਹੈ, 1 ਲਾਏ ਦੀਬਾਣ, ਦੀਬਾਣ ਦਰਸ਼ਨ ਦਾ ਕਚਹਿਰੀ ਲਾਉਣੀ, ਇਹ ਸ਼ਿਵ ਦਾ ਨਾਮ ਹੈ, ਜੋ ਅੰਤਲੇ ਸਮੇਂ 'ਤੇ ਮਨੁੱਖ ਦੀਆਂ ਕਚਹਿਰੀਆਂ ਵਿੱਚ ਮਨੁੱਖ ਨੂੰ ਤਲਬ ਕੀਤਾ ਜਾਂਦਾ ਹੈ, ਜੋ ਧਰਮਰਾਜ ਦੀਆਂ ਕਚਹਿਰੀਆਂ ਨੇ ਉਹਨਾਂ ਦਾ ਇੰਚਾਰਜ ਸ਼ਿਵ ਦੇਵਤਾ, ਇਸ ਵਾਸਤੇ ਉਹਦਾ ਨਾਮ ਹੈ 1 ਲਾਏ, ਉਹ ਮਨੁੱਖ ਦੇ ਉੱਤੇ ਲਾਉਂਦਾ ਹੈ, ਦੀਬਾਣ ਫੈਸਲੇ ਲਾਗੂ ਕਰਦਾ ਹੈ, ਇਹ ਸ਼ਕਤੀਆਂ ਨੇ। ਪਰੰਤੂ ਇਹਨਾਂ ਨੂੰ ਵੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਫਰਮਾ ਰਹੇ ਨੇ ਕਿ ਇਹਨਾਂ ਨੂੰ ਵੀ ਹੰਕਾਰ ਹੋ ਗਿਆ, ਇਹ ਵੀ ਰੋਗੀ ਹੈ, ਹੰਕਾਰ ਦੇ ਵਿੱਚ ਇਹ ਵੀ ਰੋਗੀ ਹਨ। ਜਿਨ ਕੀਏ ਤਿਸਹੇ ਨਾ ਚੇਤੇ ਬੱਪੜੇ, ਕਾਰਨ ਕੀ ਕਿ ਜਿਸ ਅਕਾਲ ਪੁਰਖ ਪਰਮੇਸ਼ਰ ਨੇ ਇਹ ਸ੍ਰਿਸ਼ਟੀ ਬਣਾਈ, ਜਿਸ ਅਕਾਲ ਪੁਰਖ ਨੇ ਇਹਨਾਂ ਨੂੰ ਪਿੱਛੋਂ ਸ਼ਕਤੀ ਦਿੱਤੀ ਹੈ, ਇਹ ਬੱਪੜੇ, ਫਿਰ ਪਾਤਸ਼ਾਹ ਨੇ ਇਹ ਵੀ ਲਫ਼ਜ਼ ਵਰਤ ਦਿੱਤਾ, ਇਹ ਵਿਚਾਰੇ ਵੀ ਭੁੱਲ ਗਏ ਕਿ ਸਾਡੇ ਤੋਂ ਪਿੱਛੇ ਜੋ ਸ਼ਕਤੀ ਹੈ ਉਹਨੇ ਸਾਨੂੰ ਇਹ ਸਭ ਕੁਝ ਬਖਸ਼ਿਆ ਹੈ, ਸਾਡੇ ਤੋਂ ਉੱਤੇ ਪਰਮਾਤਮਾ ਹੈ, 1 ਓਅੰਕਾਰ ਹੈ, ਇਹ ਸਭ ਕੁਝ ਉਸਦਾ ਦਿੱਤਾ ਹੋਇਆ ਹੈ, ਉਸਦੇ ਖੰਡ ਬ੍ਰਹਿਮੰਡ ਨੇ, ਔਰ ਸਾਡੇ ਵਰਗੇ ਬ੍ਰਹਮੇ, ਸਾਡੇ ਵਰਗੇ ਵਿਸ਼ਨੂੰ ਅਤੇ ਸ਼ਿਵ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ 1-1 ਰੂਮ ਦੇ ਵਿੱਚ ਕਰੋੜਾਂ ਕਰੋੜਾਂ ਹਨ। ਕੋਟ 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 ਬ੍ਰਹਿਮੰਡ, ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਭਾਈ ਗੁਰਦਾਸ ਸਾਹਿਬ ਨੇ ਜ਼ਿਕਰ ਕੀਤਾ, ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਕਰੋੜਾਂ ਬ੍ਰਹਿਮੰਡ ਜਿਸ ਅਕਾਲ ਪੁਰਖ ਦੇ ਹਨ, ਐਸਾ ਉਹ ਮਹਾਨ ਪਰਮੇਸ਼ਰ ਹੈ। ਸੋ ਇੱਥੇ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਨੇ ਫਰਮਾਇਆ ਕਿ ਇਹਨਾਂ ਨੇ ਵੀ ਸੋ ਹੰਕਾਰ ਕੀਤਾ, ਹਰ ਗੁਰਮੁਖ ਸੋਝੀ ਪਾਈ, ਪਰੰਤੂ ਗੁਰਮੁਖ ਬਣ ਗਏ ਨੇ ਜੋ ਗੁਰੂ ਪਾਤਸ਼ਾਹ ਵੱਲ ਨੂੰ, ਜਿਨ੍ਹਾਂ ਨੇ ਆਪਣੀ ਬਿਰਤੀ ਦਾ ਮੁੱਖ ਕਰ ਲਿਆ ਹੈ, ਜੋ ਹਰ ਬਚਨ ਗੁਰੂ ਸਾਹਿਬ ਜੀ ਤੋਂ ਪੁੱਛ ਕੇ ਤੁਰਦੇ ਨੇ, ਹਰ ਕਦਮ ਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਸਮਝ ਕੇ ਪੁੱਟਦੇ ਨੇ, ਮਹਾਰਾਜ ਕਹਿੰਦੇ ਉਹ ਗੁਰਮੁਖ ਬਣ ਗਏ ਨੇ, ਉਹਨਾਂ ਨੇ ਸਗੋਂ ਇਸ ਗੱਲ ਦੀ ਸੋਝੀ ਪਾ ਲਈ ਹੈ, ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ। ਹਉਮੈ ਰੋਗ ਸਭ ਜਗਤ ਵਿਆਪਿਆ, ਤਿੰਨ ਕਉ ਜਨਮ ਮਰਨ ਦੁੱਖ ਭਾਰੀ। ਸਾਰਾ ਜਗਤ ਪਾਤਸ਼ਾਹ ਫਰਮਾਉਂਦੇ ਨੇ ਹਉਮੈ ਦੇ ਵਿੱਚ ਇਹ ਗ੍ਰਸਿਆ ਹੋਇਆ ਹੈ, ਉਸ ਦੀ ਸਜ਼ਾ ਕੀ ਮਿਲ ਰਹੀ ਹੈ? ਪਾਤਸ਼ਾਹ ਫਰਮਾਉਂਦੇ ਨੇ ਤਿੰਨ ਕਉ ਜਨਮ ਮਰਨ ਦੁੱਖ ਭਾਰੀ, ਉਸ ਹਉਮੈ ਦਾ ਸਦਕਾ ਦੁਬਾਰਾ ਦੁਬਾਰਾ ਜਨਮ ਲੈ ਕੇ ਦੁਬਾਰਾ ਦੁਬਾਰਾ ਮ੍ਰਿਤੂ ਹੁੰਦੀ ਹੈ। ਇਹ ਭਾਰੀ ਦੁੱਖ ਕੇਵਲ ਹਉਮੈ ਦੇ ਕਾਰਨ ਕਰਕੇ ਪਾਤਸ਼ਾਹ ਫਰਮਾਉਂਦੇ ਇਹ ਜੀਵਾਂ ਨੂੰ ਵਿਆਪ ਰਿਹਾ ਹੈ, ਔਰ ਸਾਰੇ ਜਗਤ ਦੇ ਜੀਵ ਇਸ ਵਿੱਚ ਗ੍ਰਸੇ ਹੋਏ ਨੇ। ਹਉਮੈ ਐਸਾ ਰੋਗ ਹੈ, ਪਾਤਸ਼ਾਹ ਫਰਮਾਉਂਦੇ ਨੇ ਇਸ ਦਾ ਵਿਰੋਧੀ ਹੈ ਸ਼ਬਦ ਹੈ ਨਿਮਰਤਾ। ਤੋ ਨਿਮਰਤਾ ਜੋ ਹੈ, ਪਾਤਸ਼ਾਹ ਜੀ ਫਰਮਾਉਂਦੇ ਨੇ, ਜਦ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਬਚਨ ਮੰਨ ਕੇ ਇੱਕ ਸਿੱਖ ਨੇ ਅੰਮ੍ਰਿਤਸਰ ਸਾਹਿਬ ਜੀ ਦੇ ਸਰੋਵਰ ਦੀ ਕਾਰ ਸੇਵਾ ਦੇ ਲਈ 500 ਰੁਪਇਆ ਭੇਜਣਾ ਸੀ, ਤੋ ਉਸ ਵਕਤ ਜਿਸ ਸੁਖੀ ਮਸਕੀਨੀਏ ਪਹਿਲਵਾਨ ਨੇ ਸੋ ਆਪ ਮਨ ਵਿੱਚ ਨਿਮਰਤਾ ਧਾਰ ਕੇ ਲੋਕਾਂ ਦੇ ਸਾਹਮਣੇ ਆਪਣੇ ਨੂੰ ਮਾੜਾ ਦਿਖਾ ਕਰਕੇ ਸੇਵਾ ਕੀਤੀ ਸੀ, ਪਾਤਸ਼ਾਹ ਜੀ ਨੇ ਬਚਨ ਫਰਮਾ ਦਿੱਤਾ ਸੀ। ਫਿਰ ਪਾਤਸ਼ਾਹ ਨੇ ਕਿਹਾ ਸੀ, ਉਹੀ ਬੰਦਾ ਸੁਖੀ ਵੱਸਦਾ ਹੈ ਜਿਹੜਾ ਨਿਮਰਤਾ ਦੇ ਵਿੱਚ ਰਹਿੰਦਾ ਹੈ ਔਰ ਆਪਣੇ ਆਪ ਨੂੰ ਨੀਵਾਂ ਰੱਖਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੱਖ ਭੇਜਿਆ ਸੀ ਕਿ ਜਾ ਇੱਕ ਸਿੱਖ ਨੂੰ ਆ ਹੁਕਮਨਾਮਾ ਦੇਣਾ, ਔਰ ਉਹਦੇ 'ਤੇ ਲਿਖਿਆ ਉਹਨੂੰ ਕਿਹਾ ਹੋਇਆ ਕਿ ਹੁਕਮਨਾਮਾ ਦੇਣਾ ਹੀ ਤਾਂ ਹੈ ਪਹਿਲਾਂ ਦਰਸ਼ਨੀ ਭੇਟਾ ਲੈ ਕੇ। ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਦਰ ਤੋਂ ਹੁਕਮਨਾਮਾ ਗਿਆ, ਉਸ ਸਿੱਖ ਨੇ ਕਿਰਤ ਵਿਰਤ ਕਰਨ ਵਾਲੇ ਸਿੱਖ ਨੇ ਬਾਹਰੋਂ ਉਧਾਰ ਪੈਸੇ ਲੈ ਕੇ ਹੁਕਮਨਾਮਾ ਲਿਆ, ਜਦੋਂ ਉਹਨੂੰ ਪੜ੍ਹਿਆ ਮੱਥੇ ਨੂੰ ਲਾਇਆ ਸਿਰ 'ਤੇ ਰੱਖਿਆ ਕਿ ਮੇਰੇ ਪਾਤਸ਼ਾਹ ਦੀ ਨਿਗਾਹ ਦੇ ਵਿੱਚ ਮੈਂ, ਹਾਂ ਮੈਂ ਤਾਂ ਇੱਕ ਕੀੜੇ ਮਕੌੜਿਆਂ ਦੀ ਤਰ੍ਹਾਂ, ਉਹ ਸੱਚਾ ਪਾਤਸ਼ਾਹ ਦੀਨ ਦੁਨੀ ਦਾ ਵਾਲੀ, ਇਹ ਤਾਂ ਸੁੱਝੀ ਹੈ ਨਾ ਜਿਸ ਨੂੰ ਇਹ ਆ ਜਾਵੇ ਕਿ ਗੁਰੂ ਪਾਤਸ਼ਾਹ ਦੇ ਤਾਂ ਹੁਕਮ ਦੇ ਵਿੱਚ ਇਹ ਸ੍ਰਿਸ਼ਟੀ ਚੱਲਦੀ ਹੈ, ਅਤੇ ਮੈਂ ਇੱਕ ਮਾਮੂਲੀ ਇਨਸਾਨ ਹਾਂ, ਮੈਂ ਮਹਾਰਾਜ ਨੂੰ ਯਾਦ ਹੈ ਉਹਨਾਂ ਨੇ ਮੇਰੇ ਵੱਲ ਹੁਕਮਨਾਮਾ ਭੇਜਿਆ, ਚੁੰਮਿਆ ਮੱਥੇ 'ਤੇ ਰੱਖਿਆ ਹੈ, ਮੱਥਾ ਟੇਕਿਆ ਉਸਨੂੰ, ਅਤੇ ਪੜ੍ਹਿਆ ਕੱਢ ਕੇ ਉਹਦੇ ਵਿੱਚ ਲਿਖਿਆ ਹੈ ਅਤੇ ਇੰਨੀ ਸੇਵਾ ਤੂੰ ਅੰਮ੍ਰਿਤਸਰ ਸਾਹਿਬ ਭੇਜ ਦੇ ਇਸ ਸਿੱਖ ਦੇ ਹੱਥ ਹੈ। ਸੀ ਉਹ ਸਿੱਖ ਕਿਰਤ ਵਿਰਤ ਕਰਨ ਵਾਲਾ ਗਰੀਬ, ਪੈਸੇ ਉਹਦੇ ਪਾਸ ਨਹੀਂ ਸਨ, ਪਰ ਫਿਰ ਵੀ ਮੱਥੇ ਵੱਟ ਨਹੀਂ ਪਾਇਆ, ਮਨ ਦੇ ਵਿੱਚ ਇਸ ਤਰ੍ਹਾਂ ਕੋਈ ਰੋਸ ਨਹੀਂ ਲਿਆਂਦਾ। ਉਸ ਸਿੱਖ ਨੂੰ ਕਹਿੰਦਾ, ਤੁਸੀਂ ਘਰੇ ਬੈਠੋ, ਮੈਂ ਇਹਨਾਂ ਪੈਸਿਆਂ ਦਾ ਇੰਤਜ਼ਾਮ ਕਰਦਾ। ਜਦੋਂ ਗੁਰੂ ਸਾਹਿਬ ਦਾ ਹੁਕਮ ਮੰਨਣ ਦੀ ਕੋਈ ਬਿਰਤੀ ਬਣਾਵੇ ਤਾਂ ਗੁਰੂ ਮਹਾਰਾਜ ਆਪ ਵੀ ਆਪ ਨਾਲ ਮਦਦ ਕਰਕੇ ਉਸ ਸਿੱਖ ਨੂੰ ਬਚਨ ਮੰਨਣ ਦੇ ਕਾਬਲ ਬਣਾ ਦਿੰਦੇ। ਬਾਹਰ ਗਿਆ ਹੈ ਪਿੰਡ ਵਿੱਚ ਅਤੇ ਸਬੱਬ ਐਸਾ ਬਣਿਆ, ਉੱਥੇ ਢੋਲ ਵੱਜ ਰਿਹਾ ਭਈ ਲਾਗਲੇ ਪਿੰਡ ਵਿੱਚ ਛਿੰਝ ਪੈਣੀ ਹੈ, ਉੱਥੇ ਮਸਕੀਨੀਏ ਪਹਿਲਵਾਨ ਨੇ ਰੁਮਾਲੀ ਕੱਢਣੀ ਹੈ, ਜਿਹੜਾ ਤਾਂ ਉਹਨੂੰ ਢਾ ਲਏਗਾ ਅਤੇ ਉਹਨੂੰ ਜਿੱਤਣ ਦਾ ਇਨਾਮ ਮਿਲ ਜਾਏਗਾ, ਅਤੇ ਜਿਹੜਾ ਢੱਠ ਜਾਏਗਾ ਉਹਦੇ ਤੋਂ ਉਹਨੂੰ ਵੀ ਅੱਧੇ ਪੈਸੇ ਮਿਲਣਗੇ, ਉਸ ਤੋਂ ਅੱਧਾ ਇਨਾਮ ਉਹਨੂੰ ਵੀ ਮਿਲੇਗਾ। ਅਤੇ ਉਹ ਸਿੱਖ ਸੋਚਦਾ ਹੈ, ਠੀਕ ਹੈ ਮੈਂ ਉਹਨੂੰ ਢਾ ਤਾਂ ਨਹੀਂ ਸਕਦਾ ਕਿਉਂਕਿ ਮੈਂ ਪਹਿਲਵਾਨ ਨਹੀਂ, ਪਰ ਮੈਂ ਜਾਵਾਂਗਾ ਅਤੇ ਮੈਨੂੰ ਅੱਧੇ ਪੈਸੇ ਹਾਰਨ ਵਾਲੀ ਰਕਮ ਜਿਹੜੀ ਉਹ ਮਿਲ ਜਾਏਗੀ, ਮੈਂ ਜ਼ਰੂਰ ਜਾਂਦਾ ਹਾਂ। ਘਰ ਦੱਸਣ ਵੀ ਨਹੀਂ ਗਿਆ ਕਿ ਲੇਟ ਨਾ ਹੋ ਜਾਵਾਂ, ਉੱਥੋਂ ਸੰਤੋੜ ਦੌੜ ਪਿਆ ਲਾਗਲੇ ਜਿਸ ਪਿੰਡ ਵਿੱਚ ਛਿੰਝ ਪੈਣੀ ਹੈ। ਦੌੜਿਆ ਦੌੜਿਆ ਜਾਂਦਿਆਂ ਉਸਨੂੰ ਪਿਆਸ ਲੱਗ ਗਈ, ਸਾਹ ਚੜ੍ਹ ਗਿਆ। ਰਸਤੇ ਤੋਂ ਪਾਸੇ ਥੋੜ੍ਹਾ ਜਿਹਾ ਇੱਕ ਖੂਹ ਸੀ, ਉੱਥੇ ਹੋਰ ਵੀ 5-7 ਆਦਮੀ ਪਾਣੀ ਪੀ ਰਹੇ ਸੀ, ਇਹ ਵੀ ਜਾ ਕੇ ਪਾਣੀ ਪੀਣ ਲੱਗਾ ਹੈ, ਅਤੇ ਇੰਨਾ ਡਰ ਹੈ ਕਿ ਮੇਰੇ ਜਾਂਦਿਆਂ ਜਾਂਦਿਆਂ ਨੂੰ ਕਿਤੇ ਮੇਰੇ ਕੁਸ਼ਤੀ ਲੜਨ ਦਾ ਮੌਕਾ ਨਿਕਲ ਨਾ ਜਾਏ। ਉਹਨਾਂ ਨੂੰ ਵੀ ਬੜੇ ਤਰਲੇ ਨਾਲ ਬੇਨਤੀ ਕਰਦਾ, ਕਿਰਪਾ ਕਰਕੇ ਮੈਨੂੰ ਪਾਣੀ ਪਹਿਲਾਂ ਪੀ ਲੈਣ ਦਿਓ, ਮੈਂ ਜਾ ਕੇ ਕੁਸ਼ਤੀ ਲੜਨੀ ਮਸਕੀਨੀ ਹੈ ਪਹਿਲਵਾਨ ਨਾਲ। ਉਹ ਸਾਰੇ ਹੈਰਾਨ ਹੋ ਕੇ ਪਿੱਛੇ ਹਟ ਗਏ, ਪਾਣੀ ਪੀਂਦਾ। ਸਬੱਬ ਐਸਾ ਬਣਿਆ, ਉਹਨਾਂ 5-7 ਬੰਦਿਆਂ ਦੇ ਵਿੱਚ ਮਸਕੀਨੀਆਂ ਪਹਿਲਵਾਨ ਖੜਾ ਸੀ, ਉਸ ਨੂੰ ਬਾਹੋਂ ਫੜ ਕੇ ਪਰੇ ਲਿਜਾ ਕੇ ਕਹਿੰਦਾ ਕਿ ਮੈਂ ਪਹਿਲਵਾਨ ਹਾਂ, ਇਲਾਕੇ ਦੇ ਪਹਿਲਵਾਨਾਂ ਨੂੰ ਜਾਣਦਾ ਹਾਂ, ਤੂੰ ਕੋਈ ਪਹਿਲਵਾਨ ਨਹੀਂ। ਤੈਨੂੰ ਕੀ ਜ਼ਰੂਰਤ ਪੈ ਗਈ ਹੈ ਕਿ ਮਸਕੀਨੀ ਨਾਲ ਕੁਸ਼ਤੀ ਲੜਨੀ? ਉਹ ਸਿੱਖ ਨੇ ਸੱਚ ਸੱਚ ਹੀ ਦੱਸ ਦਿੱਤਾ, ਕਹਿੰਦਾ ਮੈਨੂੰ ਪਤਾ ਹੈ ਕਿ ਮੇਰੇ ਸੱਟ ਵੀ ਲੱਗ ਸਕਦੀ ਹੈ, ਮੈਨੂੰ ਮਸਕੀਨੀਆਂ ਪਹਿਲਵਾਨ ਕੋਈ ਬਹੁਤ ਸਾਰੀ ਕੋਈ ਮੇਰਾ ਹੱਥ ਮੋਢਾ ਗੋਡਾ ਕੱਢ ਸਕਦਾ, ਪਰ ਮੇਰੇ ਘਰ ਸਤਿਗੁਰੂ ਪਾਤਸ਼ਾਹ ਦਾ ਸਿੱਖ ਆਇਆ ਬੈਠਾ ਹੋਇਆ ਅਤੇ ਗੁਰੂ ਸਾਹਿਬ ਨੇ ਹੁਕਮਨਾਮਾ ਭੇਜਿਆ ਕਾਰ ਸੇਵਾ ਦੇ ਵਿੱਚ, ਮਾਇਆ ਸਤਿਗੁਰਾਂ ਨੇ ਹੁਕਮ ਭੇਜਿਆ, ਮੈਂ ਉੱਥੇ ਮਾਇਆ ਭੇਜਣੀ। ਜਦੋਂ ਗੁਰੂ ਕਾ ਸਿੱਖ ਕੋਈ ਭਾਵਨਾ ਵਾਲਾ ਗੱਲ ਕਰੇ ਤੇ ਸੱਚਮੁੱਚ ਹੀ ਉਹ ਭਾਵਨਾ ਜੋ ਹੈ ਉਹਦੀ ਵਾਈਬ੍ਰੇਸ਼ਨ ਦੂਸਰੇ ਦੇ ਹਿਰਦੇ ਤੱਕ ਵੀ ਪਹੁੰਚ ਜਾਂਦੀ ਹੈ। ਉਹ ਮਸਕੀਨੀਆਂ ਪਹਿਲਵਾਨ ਉਹ ਵੀ ਭਾਵਨਾ ਵਿੱਚ ਆ ਗਿਆ, ਕਹਿੰਦਾ ਉਹ ਪਹਿਲਵਾਨ ਤੇ ਮੈਂ ਹਾਂ ਮਸਕੀਨੀ ਹੈ, ਤੇ ਜੇ ਤੂੰ ਮਾਇਆ ਗੁਰੂ ਦੇ ਦਰ ਤੇ ਭੇਜਣੀ ਹੈ ਤੇ ਚੱਲ ਮੇਰੀ ਵੀ ਸੇਵਾ ਵਿੱਚ ਲੱਗ ਜਾਊਗੀ। ਇਉਂ ਕਰਾਂਗੇ ਮੈਂ ਥੋੜੇ ਜਿਹੇ ਹੱਥ ਦਾ ਵਿਖਾਲ ਕੇ ਬਾਅਦ ਵਿੱਚ ਮੈਂ ਆਪੇ ਡਿੱਗ ਪਵਾਂਗਾ, ਤੂੰ ਮੈਨੂੰ ਢਾਲ ਵੀ, ਜਿੱਤਣ ਵਾਲਾ ਇਨਾਮ ਤੈਨੂੰ ਮਿਲ ਜਾਏਗਾ। ਦੋਨੇ ਜਣੇ ਦੌੜ ਗਏ, ਛਿੰਝ ਪਈ ਹੈ, ਦੋਨਾਂ ਪਾਸਿਆਂ ਤੋਂ ਮੈਦਾਨ ਦੇ ਵਿੱਚ ਉਤਰੇ ਨੇ। ਲੋਕ ਹੱਸਦੇ ਕਹਿੰਦੇ ਆ ਲਾਗਲੇ ਪਿੰਡ ਦਾ ਆਹ ਬੰਦਾ ਪਤਲਾ ਜਿਹਾ ਮਾੜਾ ਜਿਹਾ ਆਇਆ, ਇਹ ਤਾਂ ਮਸਕੀਨੀਏ ਕੋਲੋਂ ਮਰ ਜਾਏਗਾ, ਹੁਣ ਇਹਨੂੰ ਤਾਂ ਉਹ ਮਾਰ ਦੇਗਾ। ਉਹ ਸਿੱਖ ਜਿਹੜਾ ਗੁਰੂ ਸਾਹਿਬ ਜੀ ਨੂੰ ਮਾਇਆ ਭੇਜਣ ਦੀ ਖਾਤਰ ਕੁਸ਼ਤੀ ਲੜਨ ਲੱਗਾ, ਉਹ ਮਨ ਦੇ ਵਿੱਚ ਤਾਂ ਉਹਦੇ ਹੁਣ ਗੁਰੂ ਅਰਜਨ ਸਾਹਿਬ ਜੀ ਦੀ ਯਾਦ ਚੱਲ ਰਹੀ ਹੈ। ਅਤੇ ਆਪਾਂ ਇੱਕ ਦਿਨ ਸ਼ਬਦ ਸਾਂਝਾ ਕੀਤਾ ਸੀ ਕਿ ਜਿਸਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ। ਹੁਣ ਗੁਰੂ ਅਰਜਨ ਸਾਹਿਬ ਜੀ ਨੂੰ ਮਾਇਆ ਭੇਜਣ ਦੀ ਖਾਤਰ ਕੁਸ਼ਤੀ ਲੜਨ ਲੱਗਾ ਹੈ, ਭਾਵੇਂ ਮਸਕੀਨੀਏ ਨੇ ਆਪ ਰਾਏ ਕੀਤੀ ਹੈ, ਪਰ ਲੋਕਾਂ ਦੇ ਸਾਹਮਣੇ ਵੀ ਗੁਰੂ ਨੇ ਹਾਰ ਨਹੀਂ ਸੀ ਦੇਣਾ ਉਸ ਸਿੱਖ ਨੂੰ। ਵਿਧੀ ਐਸੀ ਬਣ ਗਈ, ਰਾਏ ਰਲ ਗਈ, ਰਲ ਕੇ ਉਹਨਾਂ ਨੇ ਕੁਸ਼ਤੀ ਖੇਡੀ, ਮਸਕੀਨੀਆਂ ਆਪ ਢਹਿ ਗਿਆ ਅਤੇ ਉਹ ਗੁਰੂ ਕਾ ਸਿੱਖ ਜਿਹੜਾ ਸੀ ਉਹ ਜਿੱਤ ਗਿਆ। ਆਲੇ ਦੁਆਲੇ ਜਿਹੜਾ ਸੀਗਾ ਉਹ ਲਾਲਾ ਲਾਲਾ ਰੌਲਾ ਪੈ ਗਿਆ ਕਿ ਕਮਾਲ ਹੋ ਗਈ, ਇਹ ਤਾਂ ਪਹਿਲਵਾਨ ਕਦੇ ਇਕੱਠਾ ਨਹੀਂ ਸੀ, ਇਹਨੂੰ ਇੱਕ ਲਾਗਲੇ ਪਿੰਡ ਦੇ ਜ਼ਿਮੀਂਦਾਰ ਨੇ ਮਾਮੂਲੀ ਜਿਹੇ ਬੰਦੇ ਨੇ ਢਾ ਦਿੱਤਾ। ਪਰੇ ਹੋ ਕੇ ਛਿੰਝ ਖਤਮ ਹੋ ਗਈ, ਲੋਕ ਆਪੋ ਆਪਣੇ ਘਰਾਂ ਨੂੰ ਚਲੇ ਗਏ। ਮਸਕੀਨੀਆਂ ਪਹਿਲਵਾਨ ਕਹਿੰਦਾ ਹੈ ਜਿਸ ਗੁਰੂ ਪਾਤਸ਼ਾਹ ਦਾ ਤੂੰ ਸਿੱਖ ਹੈ, ਚੱਲ ਹੈ ਮੈਨੂੰ ਵੀ ਉਹਨਾਂ ਦੇ ਦਰਸ਼ਨ ਕਰਵਾ। ਕਹਿੰਦਾ ਮੇਰੇ ਘਰ ਨੂੰ ਚੱਲ। ਘਰ ਗਏ, ਉੱਥੇ ਉਹ ਸਿੱਖ ਵੀ ਬੈਠਾ ਹੋਇਆ, ਉਹ ਮਾਇਆ ਨਾਲ ਲਈ ਹੈ ਜੋ ਇਨਾਮ ਮਿਲਿਆ ਸੀ, ਨਾਲ ਹੀ ਉਸ ਸਿੱਖ ਨੂੰ ਲੈ ਲਿਆ ਜੋ ਅੰਮ੍ਰਿਤਸਰ ਸਾਹਿਬ ਤੋਂ ਗਿਆ ਸੀ, ਨਾਲ ਹੀ ਉਸ ਮਸਕੀਨੀਏ ਪਹਿਲਵਾਨ ਨੂੰ ਲੈ ਲਿਆ। ਤਿੰਨ ਜਣੇ ਹੋ ਗਏ, ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਹੁੰਚੇ। ਸਾਡੀ ਸੰਪਰਦਾਇਕ ਕਥਾ ਦੇ ਮੁਤਾਬਕ ਇਸ ਤਰ੍ਹਾਂ ਕਿ ਜਦੋਂ ਉਹ ਪਹੁੰਚੇ ਸੀ ਉਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਰਾਮਸਰ ਸਰੋਵਰ ਦੇ ਕਿਨਾਰੇ, ਹੁਣ ਵੀ ਉਹ ਬੇਰੀ ਮੌਜੂਦ ਹੈ, ਉੱਥੇ ਸੁਖਮਨੀ ਸਾਹਿਬ ਲਿਖਵਾ ਰਹੇ ਸਨ ਭਾਈ ਗੁਰਦਾਸ ਸਾਹਿਬ ਨੂੰ। ਤਾਂ ਅਸ਼ਟਪਦੀ ਚੱਲ ਰਹੀ ਸੀ, 11 ਅਸ਼ਟਪਦੀਆਂ ਪੂਰੀਆਂ ਹੋ ਗਈਆਂ ਸਨ, ਅਤੇ ਜਦੋਂ ਇਹਨਾਂ ਤਿੰਨਾਂ ਹੀ ਸਿੱਖਾਂ ਨੇ ਆ ਕੇ ਭਾਵਕਤਾ ਦੇ ਨਾਲ ਭਰੇ ਹੋਏ ਨੇਤਰਾਂ ਦੇ ਨਾਲ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ 'ਤੇ ਸਿਰ ਰੱਖੇ ਅਤੇ ਕਹਿੰਦੇ ਨੇ, ਉਸੇ ਵੇਲੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ, ਭਾਈ ਗੁਰਦਾਸ ਅਗਲਾ ਸਲੋਕ ਪਤਾ ਕੀ ਲਿਖਣਾ? ਅਗਲਾ ਸਲੋਕ ਲਿਖ, ਭਈ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਭਾਈ ਗੁਰਦਾਸ ਸਾਹਿਬ ਨੇ ਉਹ 12ਵਾਂ ਸਲੋਕ ਦਰਜ ਕੀਤਾ। ਪਾਤਸ਼ਾਹ ਜੀ ਇੱਕ ਇੱਕ ਬਚਨ ਦੇ ਨਾਲ ਕਈ ਕਈ ਮਕਸਦ ਸਿੱਧ ਕਰਦੇ ਸਨ। ਪਾਤਸ਼ਾਹ ਜੀ ਨੇ ਸਾਰੇ ਸੰਸਾਰ ਨੂੰ ਵੀ ਸਿੱਖਿਆ ਦੇ ਦਿੱਤੀ ਕਿ ਉਹ ਇਨਸਾਨ ਸੁਖੀ ਵੱਸਦਾ ਹੈ ਜਿਹੜਾ ਆਪਣੇ ਆਪ ਨੂੰ ਨੀਵਾਂ ਸਮਝਦਾ ਹੈ, ਜਿਹੜਾ ਨਿਮਰਤਾ ਦੇ ਵਿੱਚ ਰਹਿੰਦਾ ਹੈ। ਅਤੇ ਪਾਤਸ਼ਾਹ ਨੇ ਕਿਹਾ, ਬੜੇ ਬੜੇ ਅਹੰਕਾਰੀ ਆ, ਵੱਡੇ ਵੱਡੇ ਹੰਕਾਰੀ ਬੰਦੇ ਧਰਤੀ 'ਤੇ ਆਏ ਹੈ, ਨਾਨਕ ਗਰਭ ਗਲੇ, ਉਹ ਗਰਭ ਨਹੀਂ ਗਾਲ ਦਿੱਤੇ, ਹੰਕਾਰ ਨਹੀਂ ਗਾਲ ਦਿੱਤੇ ਹੈ। ਸਤਿਗੁਰਾਂ ਨੇ ਉਹ ਮਸਕੀਨੀਏ ਨੂੰ ਇਹ ਨਾਲ ਹੀ ਇਹਨਾਂ ਬਚਨਾਂ ਦੇ ਨਾਲ ਹੀ ਪਿਆਰ ਬਖਸ਼ਿਆ ਅਤੇ ਨਾਲ ਹੀ ਉਹਨੂੰ ਵੀ ਸਿੱਖਿਆ ਦੇ ਦਿੱਤੀ ਕਿ ਮਸਕੀਨੀਆਂ ਤੂੰ ਇੰਨੇ ਲੋਕਾਂ ਦੇ ਸਾਹਮਣੇ ਸਾਡੇ ਸਿੱਖ ਨੂੰ ਜਿਤਾਇਆ ਅਤੇ ਆਪ ਹਾਰ ਗਿਆ ਹੈ, ਇਸ ਵਾਸਤੇ ਤੂੰ ਵੀ ਸੁਖੀ ਵਸੇਂਗਾ, ਉਹਦਾ ਵੀ ਭਲਾ ਹੋ ਗਿਆ, ਉਹਨਾਂ ਸਿੱਖਾਂ ਦਾ ਵੀ ਭਲਾ ਹੋ ਗਿਆ। ਗੁਰੂ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਹੰਕਾਰ ਜੋ ਹੈ ਇਹ ਜਗਤ ਦੇ ਜੀਵਾਂ ਨੂੰ ਵਿਆਪਿਆ ਹੋਇਆ ਹੈ। ਤੋ ਪਾਤਸ਼ਾਹ ਫਰਮਾਉਂਦੇ ਨੇ ਕਿ ਇਸ ਹੰਕਾਰ ਦਾ ਸਦਕਾ ਇਹ 300 ਜਨਮ ਮਰਨ ਦੁੱਖ ਭਾਰੀ, ਜਨਮ ਅਤੇ ਮਰਨ ਦਾ ਦੁੱਖ ਜਿਹੜਾ ਹੈ ਉਹ ਵਿਆਪਦਾ ਰਹਿੰਦਾ। ਕੀ ਕਾਰਨ? ਅਸਲ ਵਿੱਚ ਜੇ ਸੇਵਾ ਕੀਤੀ ਜਾਂਦੀ ਅਤੇ ਜੇ ਹੰਕਾਰ ਆ ਜਾਵੇ ਤਾਂ ਉਹਦਾ ਮਹੱਤਵ ਘੱਟ ਜਾਂਦਾ ਹੈ। ਤੋ ਸਿਮਰਨ ਅਤੇ ਭਗਤੀ ਕੀਤੀ ਜਾਵੇ ਅਤੇ ਉਹਦਾ ਹੰਕਾਰ ਆ ਜਾਏ ਅਤੇ ਉਹਦਾ ਮਹੱਤਵ ਫਲ ਘੱਟ ਜਾਂਦਾ ਹੈ। ਅਤੇ ਜਿਸ ਸੇਵਾ ਅਤੇ ਸਿਮਰਨ ਦੇ ਫਲ ਦੇ ਨਾਲ ਇਨਸਾਨ ਨੇ ਮੁਕਤ ਹੋਣਾ ਸੀ ਉਹਦੀ ਜਦ ਅਹਿਮੀਅਤ ਘੱਟ ਗਈ, ਉਹਦਾ ਫਲ ਘੱਟ ਗਿਆ ਅਤੇ ਉਦੋਂ ਜਨਮ ਮਰਨ ਦਾ ਰੋਗ ਕੱਟਿਆ ਹੀ ਨਾ ਗਿਆ, ਫਿਰ ਇਹ ਜੀਵ ਜਿਹੜਾ ਇਹ ਜਨਮ ਮਰਨ ਦੇ ਚੱਕਰ ਦੇ ਵਿੱਚ ਪਿਆ ਰਿਹਾ। ਤਾਂ ਪਾਤਸ਼ਾਹ ਨੇ ਫਰਮਾਇਆ ਹੈ ਕਿ ਇਹ ਸਾਰੇ ਸੰਸਾਰ ਨੂੰ ਹਉ ਮੈਂ ਰੋਗ ਸਭ ਜਗਤ ਬਿਆਪਿਆ, 300 ਜਨਮ ਮਰਨ ਦੁੱਖ ਭਾਰੀ, ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕਉ ਹਉ ਬਲਿਹਾਰੀ। ਗੁਰੂ ਰਾਮਦਾਸ ਸਾਹਿਬ ਦਾ ਜਾਂ ਪਵਿੱਤਰ ਸ਼੍ਰੀ ਮੁੱਖ ਵਾਕ ਹੈ। ਹਜ਼ੂਰ ਫਰਮਾਉਂਦੇ ਗੁਰ ਪ੍ਰਸਾਦੀ ਕੋ ਵਿਰਲਾ ਛੂਟੈ, ਇਸ ਹੰਕਾਰ ਤੋਂ ਗੁਰੂ ਪ੍ਰਸਾਦ ਦਾ ਸਦਕਾ ਕੋਈ ਕੋਈ ਵਿਰਲਾ ਵਿਰਲਾ ਛੁੱਟ ਜਾਂਦਾ ਹੈ। ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਦਾ ਸਦਕਾ ਜਿਹੜਾ ਹੰਕਾਰ ਤੋਂ ਛੁੱਟ ਗਿਆ, ਮਹਾਰਾਜ ਕਹਿੰਦੇ ਤਿਸ ਜਨ ਕਉ ਹਉ ਬਲਿਹਾਰੀ, ਪਾਤਸ਼ਾਹ ਕਹਿੰਦੇ ਉਹ ਤਾਂ ਬੜਾ ਹੀ ਸਤਿਕਾਰਯੋਗ ਬਣ ਜਾਂਦਾ ਹੈ, ਉਹਦੇ ਤੋਂ ਤਾਂ ਅਸੀਂ ਵੀ ਬਲਿਹਾਰ ਜਾਂਦੇ ਹਾਂ, ਉਹਦੇ ਤੋਂ ਤਾਂ ਅਸੀਂ ਵੀ ਕੁਰਬਾਨ ਜਾਂਦੇ ਹਾਂ। ਜਿਨ ਸਿਸਤ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਅਪਾਰੋ। ਸਮਾਪਤੀ ਦੀਆਂ ਪੰਕਤੀਆਂ ਤੇ ਗੁਰੂ ਰਾਮਦਾਸ ਸਾਹਿਬ ਫਰਮਾਉਂਦੇ ਨੇ ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਨੇ ਇਸ ਸ੍ਰਿਸ਼ਟੀ ਸਾਜੀ ਹੈ, ਸੋਈ ਜਾਣੈ ਸੋਈ ਹਰ ਜਾਣੈ, ਉਹੀ ਅਕਾਲ ਪੁਰਖ ਪਰਮੇਸ਼ੁਰ ਸਾਰਿਆਂ ਦੇ ਹਿਰਦੇ ਨੂੰ ਜਾਣਦਾ ਹੈ ਕਿ ਕਿਹਦੇ ਅੰਦਰ ਹੰਕਾਰ ਹੈਗਾ ਤੇ ਕਿਹਦੇ ਅੰਦਰੋਂ ਮਰ ਗਿਆ ਹੈ। ਪਾਤਸ਼ਾਹ ਫਰਮਾਉਂਦੇ ਕਿ ਜੇ ਕੋਈ ਇਸ ਗੱਲ ਨੂੰ ਆਪ ਰਿਪੀਟ ਕਰੇ ਵਾਰ ਵਾਰ ਕਿ ਮੇਰੇ ਅੰਦਰ ਹੰਕਾਰ ਹੈ ਨਹੀਂ, ਮੇਰੇ ਅੰਦਰ ਬੜੀ ਨਿਮਰਤਾ ਹੈ, ਪਾਤਸ਼ਾਹ ਕਹਿੰਦੇ ਉਹ ਵੀ ਤਾਂ ਹੰਕਾਰ ਹੀ ਹੈ, ਉਹ ਦੂਸਰੀ ਤਰ੍ਹਾਂ ਦਾ ਹੰਕਾਰ ਬਣ ਗਿਆ। ਇਸ ਲਈ ਮਹਾਰਾਜ ਕਹਿੰਦੇ ਜਿਨ ਸਿਸਤ ਸਾਜੀ ਸੋਈ ਹਰ ਜਾਣੈ, ਉਹ ਪਰਮੇਸ਼ੁਰ ਹੀ ਜਾਣਦਾ ਹੈ ਕਿ ਕਿਹੜੇ ਹਿਰਦੇ ਵਿੱਚ ਹੰਕਾਰ ਹੈ ਤੇ ਕਿਹੜੇ ਵਿੱਚ ਨਹੀਂ ਹੈਗਾ। ਤਾਕਾ ਰੂਪ ਅਪਾਰੋ, ਉਸ ਅਕਾਲ ਪੁਰਖ ਦਾ ਰੂਪ ਬੜਾ ਨਿਰਾਲਾ ਹੈ, ਪਾਰਾਵਾਰ ਤੋਂ ਰਹਿਤ ਹੈ, ਦੱਸਿਆ ਨਹੀਂ ਜਾ ਸਕਦਾ, ਬੁੱਝਿਆ ਨਹੀਂ ਜਾ ਸਕਦਾ, ਇਹ ਉਸਦੇ ਹੀ ਸਮਝ ਆਉਂਦਾ ਹੈ। ਤਿਸ ਇਹ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ, ਜਿਹਦੇ ਤੇ ਸੋ ਪ੍ਰਸੰਨ ਵਿਸ਼ੇਸ਼ ਕਰਕੇ ਪ੍ਰਸੰਨ ਹੋ ਕੇ ਜਿਸ ਨੂੰ ਸਮਝਾ ਦੇਵੇ। ਇਸ ਲਈ ਪਾਤਸ਼ਾਹ ਫਰਮਾਉਂਦੇ ਉਹ ਨਾਲ ਨਾਲ ਹੀ ਰਹਿ ਰਿਹਾ ਹੈ ਮਨੁੱਖ ਦੇ, ਇਹ ਜੀਵਾਂ ਦੇ ਆਸ ਪਾਸ ਹੀ ਰਹਿੰਦਾ ਹੈ ਉਹ ਪਰਮੇਸ਼ੁਰ, ਪਰ ਉਹਦਾ ਰੂਪ ਐਸਾ ਹੈ ਇਨਸਾਨ ਦੇ ਕੋਲੋਂ ਬੁੱਝਿਆ ਨਹੀਂ ਜਾਂਦਾ, ਸਮਝਿਆ ਨਹੀਂ ਜਾਂਦਾ। ਉਹ ਜਾਣਦਾ ਹੈ ਕਿ ਕਿਸ ਹਿਰਦੇ ਵਿੱਚ ਨਿਮਰਤਾ ਹੈ, ਕਿਸ ਹਿਰਦੇ ਵਿੱਚ ਹਉਮੈ ਹੈ, ਔਰ ਉਹ ਨਿਰੰਕਾਰ ਕਿਸੇ ਦੇ ਨਾਲ ਧੱਕੇਸ਼ਾਹੀ ਨਹੀਂ ਕਰਦਾ, ਉਸਦੇ ਹਿਰਦੇ ਦੇ ਪ੍ਰੇਮ ਭਾਵਨਾ ਤੇ ਸ਼ਰਧਾ ਦੇ ਮੁਤਾਬਕ ਉਸਨੂੰ ਫਲ ਬਖਸ਼ਿਸ਼ ਕਰਦਾ ਹੈ ਔਰ ਉਸਦੀ ਭਾਵਨਾ ਨੂੰ ਫਲ ਲਾਉਂਦਾ ਹੈ। ਜਿਨ ਸਿਸਤ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਅਪਾਰੋ, ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ। ਨਾਨਕ ਸ਼ਬਦ ਦੀ ਮੋਹਰ ਲਾ ਕੇ ਗੁਰੂ ਸਾਹਿਬ ਸ਼ਬਦ ਸੰਪੂਰਨ ਕਰਦੇ ਨੇ, ਫਰਮਾਉਂਦੇ ਨੇ ਆਪੇ ਵੇਖ ਹਰ ਬਿਗਸੈ, ਆਪੇ ਵੇਖ, ਸਾਰੇ ਸੰਸਾਰ ਨੂੰ ਉਹ ਵੇਖਦਾ ਹੈ ਵੀ ਕਿਵੇਂ ਕਿਵੇਂ ਕੋਈ ਚੱਲ ਰਿਹਾ, ਕੀ ਕੋਈ ਕਰ ਰਿਹਾ। ਟੂਰਨਾਮੈਂਟ ਕਰਵਾਉਣ ਵਾਲਾ ਜੋ ਔਰਗੇਨਾਈਜ਼ਰ ਹੁੰਦਾ ਹੈ, ਟੀਮਾਂ ਸਾਰੀਆਂ ਉਹਦੀਆਂ ਹੀ ਬੁਲਾਈਆਂ ਹੁੰਦੀਆਂ, ਜਿਹੜੀਆਂ ਟੀਮਾਂ ਹਾਰ ਜਾਣੀਆਂ ਹੁੰਦੀਆਂ ਬੁਲਾਈਆਂ ਉਹ ਵੀ ਉਹਨੇ ਹੁੰਦੀਆਂ ਨੇ, ਰਿਹਾਇਸ਼ ਵੀ ਉਹਨਾਂ ਨੂੰ ਦਿੰਦਾ ਹੈ ਔਰਗੇਨਾਈਜ਼ਰ, ਉਹਨਾਂ ਨੂੰ ਖਾਣਾ ਵੀ ਦਿੰਦਾ ਹੈ, ਜਿਤਨਾ ਦੁੱਧ ਤੇ ਕੇਲੇ ਤੇ ਫਰੂਟ ਜਿਤਨਾ ਜਿੱਤਣ ਵਾਲੀਆਂ ਟੀਮਾਂ ਨੂੰ ਦਿੱਤਾ ਜਾਂਦਾ ਹੈ ਉਨਾ ਹੀ ਹਾਰਨ ਵਾਲੀਆਂ ਟੀਮਾਂ ਨੂੰ ਦਿੱਤਾ ਜਾਂਦਾ ਹੈ। ਜੇ ਕੋਈ ਇਹ ਕਹਿ ਦੇਵੇ ਕਿ ਜਿਹੜੇ ਨਸ਼ੇ ਤੇ ਵਿਸ਼ੇ ਭੋਗ ਰਹੇ ਆ ਤੇ ਵਿਕਾਰੀ ਲੋਕ ਆ ਤੇ ਗੁਰੂ ਨੂੰ ਨਹੀਂ ਮੰਨਦੇ, ਜੇ ਕੋਈ ਕਵੇ ਵੀ ਉਹ ਵੀ ਖਾਂਦੇ ਪੀਂਦੇ ਆ, ਉਹਨਾਂ ਕੋਲ ਪੈਸੇ ਜ਼ਿਆਦਾ ਨੇ, ਉਹਨਾਂ ਦੇ ਕੋਲ ਵੀ ਗੱਡੀਆਂ ਨੇ, ਉਹਨਾਂ ਕੋਲ ਵੀ ਮਕਾਨ ਨੇ, ਇਹ ਤੇ ਉਹ ਮੇਰਾ ਮਾਲਕ ਔਰਗੇਨਾਈਜ਼ਰ ਹੈ ਨਾ, ਇੱਕ ਟੂਰਨਾਮੈਂਟ ਕਰਵਾ ਰਿਹਾ, ਤੇ ਟੂਰਨਾਮੈਂਟ ਕਰਵਾਉਣ ਵੇਲੇ ਸਾਰੇ ਖਿਡਾਰੀਆਂ ਨੂੰ ਰਿਹਾਇਸ਼ ਦਿੱਤੀ ਜਾਂਦੀ ਹੈ, ਸਾਰਿਆਂ ਨੂੰ ਭੋਜਨ ਦਿੱਤਾ ਜਾਂਦਾ ਹੈ, ਸਾਰਿਆਂ ਦੀ ਦੇਖਭਾਲ ਦਾ ਪ੍ਰਬੰਧ ਕੀਤਾ ਜਾਂਦਾ ਹੈ, ਪਰ ਪਤਾ ਉਦੋਂ ਲੱਗਣਾ ਹੈ ਜਦੋਂ ਟੂਰਨਾਮੈਂਟ ਦੇ ਵਿੱਚ ਜਿੱਤ ਤੇ ਹਾਰ ਹੋਣੀ ਹੈ। ਹੁਣ ਉਹ ਜਿੱਤ ਤੇ ਹਾਰ ਜਦੋਂ ਹੋਣੀ ਹੈ, ਖਾਣਾ ਪੀਣਾ ਤਾਂ ਸਾਰਿਆਂ ਨੂੰ ਇੱਕੋ ਜਿਹਾ ਮਿਲ ਗਿਆ, ਪਰ ਜਦੋਂ ਹਾਰ ਹੋ ਜਾਣੀ ਹੈ ਉਦੋਂ ਜਿੱਤਣ ਵਾਲਿਆਂ ਨੂੰ ਜਿਹੜੀ ਹੈ ਉਹ ਦੁਨੀਆਂ ਨੇ ਗਲਾਂ 'ਚ ਆ ਕੇ ਹਾਰ ਪਾ ਦੇਣੇ ਹੈ, ਕਈਆਂ ਨੇ ਇਨਾਮ ਦੇ ਦੇਣੇ ਹੈ, ਫਿਰ ਉਹਨਾਂ ਨੂੰ ਉੱਚੀ ਜਗ੍ਹਾ 'ਤੇ ਬੈਠਾ ਕਰਕੇ ਉਹਨਾਂ ਦੇ ਗਲੇ ਵਿੱਚ ਵਿਜੈ ਦੀਆਂ ਤਖਤੀਆਂ ਪਾਈਆਂ ਜਾਣੀਆਂ ਨੇ, ਫਿਰ ਉਹਨਾਂ ਨੂੰ ਵਿਸ਼ੇਸ਼ ਇਨਾਮ ਮਿਲਣੇ ਨੇ, ਫਿਰ ਉਹਨਾਂ ਦੀ ਮੈਗਜ਼ੀਨ ਅਤੇ ਪੇਪਰ ਨਿਊਜ਼ ਪੇਪਰ ਵਿੱਚ ਫੋਟੋਆਂ ਆਉਣੀਆਂ ਨੇ, ਉਹ ਜਿੱਤੇ ਹੋਏ ਡਿਕਲੇਅਰ ਹੋ ਜਾਣੇ ਨੇ, ਜਿਹੜੇ ਹਾਰੇ ਹੋਏ ਹੋਣੇ ਹੈ ਉਸ ਮੌਕੇ 'ਤੇ ਉਹਨਾਂ ਨੇ ਮੂੰਹ ਨੀਵੇਂ ਕਰ ਲੈਣੇ ਹੈ, ਔਰ ਉਸ ਮੌਕੇ 'ਤੇ ਉਹਨਾਂ ਨੇ ਬਾਹਰ ਨਿਕਲਣ ਲੱਗਿਆਂ ਉਹਨਾਂ ਜਿੱਤਿਆਂ ਹੋਇਆਂ ਤੋਂ ਰਸਤਾ ਆਪਣਾ ਬਦਲ ਲੈਣਾ, ਇੱਕ ਪਾਸੇ ਨੂੰ ਚਲੇ ਜਾਣਾ, ਔਰ ਉਹਨਾਂ ਨੂੰ ਕਿਸੇ ਨੇ ਮੁਬਾਰਕਾਂ ਨਹੀਂ ਦੇਣੀਆਂ, ਬਲਕਿ ਉਹਨਾਂ ਦੇ ਨਾਲ ਅਫਸੋਸਮਈ ਗੱਲ ਕਰਨੀ ਕਿ ਕੋਈ ਨਹੀਂ ਐਤਕਾਂ ਨਹੀਂ ਸੀ ਅਤੇ ਫਿਰ ਸਹੀ, ਕਿਤੇ ਅਫਸੋਸਮਈ ਗੱਲਾਂ ਹੋਣੀਆਂ। ਪਤਾ ਜਦੋਂ ਜਿੱਤ ਤੇ ਹਾਰ ਹੋਣੀ ਉਦੋਂ ਲੱਗਣਾ। ਹੁਣ ਸਤਿਗੁਰੂ ਅਕਾਲ ਪੁਰਖ ਪਰਮੇਸ਼ੁਰ ਜੀ ਦੇ ਬਾਰੇ ਦੱਸਦੇ ਹੈ ਕਿ ਇਹ ਜੀਵ ਸਾਰੇ ਉਹਦੇ ਹੀ ਹੈ, ਇਸ ਕਰਕੇ ਜੇ ਅਸੀਂ ਕਹੀਏ ਕਿ ਜਿਹੜੇ ਗੁਰੂ ਤੋਂ ਬੇਮੁੱਖ ਨੇ ਉਹਨਾਂ ਨੂੰ ਵੀ ਸਭ ਕੁਝ ਮਿਲ ਰਿਹਾ, ਪਾਤਸ਼ਾਹ ਫਰਮਾਉਂਦੇ ਆ ਕਿ ਤਾਂ ਮਿਲ ਰਿਹਾ ਕਿ ਉਹ ਪਰਮਾਤਮਾ ਦੇ ਹੀ ਹਨ ਸਾਰੇ, ਪਰ ਜਦੋਂ ਹਾਰ ਜਾਣੇ ਨੇ ਇਸ ਜੀਵਨ ਦੀ ਬਾਜੀ ਦੇ ਵਿੱਚ, ਪਾਤਸ਼ਾਹ ਜੀ ਕਹਿੰਦੇ ਉਦੋਂ ਪਰਮਾਤਮਾ ਵੇਖ ਕੇ ਹੱਸਦਾ ਕਿ ਮੇਰੇ ਕੌਣ ਜਿੱਤ ਗਏ ਤੇ ਕੌਣ ਹਾਰ ਗਏ। ਆਪੇ ਵੇਖ, ਆਪੇ ਵੇਖਦਾ ਹਰ ਬਿਗਸੈ। ਬਿਗਸੈ ਦਾ ਅਰਥ ਹੁੰਦਾ ਹੱਸਣਾ, ਖੁਸ਼ ਹੋਣਾ। ਉਹ ਰੱਬ ਦੇਖਦਾ ਵੀ ਆਹ ਜਿੱਤ ਗਏ ਤੇ ਆਹ ਹਾਰ ਗਏ। ਮਹਾਰਾਜ ਪਾਤਸ਼ਾਹ ਕਹਿੰਦੇ ਗੁਰਮੁਖ ਬ੍ਰਹਮ ਵਿਚਾਰੋ। ਪਾਤਸ਼ਾਹ ਫਰਮਾਉਂਦੇ ਇਸ ਵਾਸਤੇ ਐ ਗੁਰਮੁਖੋ, ਅਵੇਸਲੀ ਨਾ ਹੋਵੋ, ਇਗਨੋਰ ਨਾ ਕਰੋ, ਤੁਸੀਂ ਬ੍ਰਹਮ ਵਿਚਾਰੋ, ਜੋ ਪਰਮਾਤਮਾ ਬ੍ਰਹਮ ਹੈ ਉਹਦੀਆਂ ਵਿਚਾਰਾਂ ਕਰੋ, ਹਮੇਸ਼ਾ ਵਿਚਾਰਦੇ ਰਹੋ ਤੇ ਵਿਚਾਰ ਦੇ ਸਾਹਿਤ ਆਪਣਾ ਜੀਵਨ ਜਿਹੜਾ ਹੈ ਉਹ ਬਤੀਤ ਕਰੋ। ਕਿਸੇ ਐਸਾ ਨਾ ਹੋਵੇ ਕਿ ਅੰਤਲੇ ਸਮੇਂ ਹਾਰ ਜਾਈਏ। ਪਾਤਸ਼ਾਹ ਕਹਿੰਦੇ ਇਸ ਵਾਸਤੇ ਸਾਵਧਾਨ ਹੋ ਕੇ ਜ਼ਿੰਦਗੀ ਬਤੀਤ ਕੀਤੀ ਜਾਏ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਇਹ ਪਵਿੱਤਰ ਉਪਦੇਸ਼ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅੱਜ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਬਖਸ਼ਿਸ਼ ਕੀਤਾ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਲਈ ਸਮਤ ਬਖਸ਼ਣੀ। ਆਪ ਸਰਬੱਤ ਸੰਗਤ ਦਾ ਧੰਨਵਾਦ। ਸਭਨਾਂ ਨੂੰ ਜੀ ਆਇਆਂ ਨੂੰ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।